ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਰਬ ਕੀ ਜੈ ਕਿਰਪਾ ਨਿਧਾਨ ਪ੍ਰਭ ਕੀ ਜੈ ਕਿਰਪਾ ਨਿਧਾਨ ਹਮ ਹਰ ਗੁਣ ਗਾ ਬਹਿਗੇ ਹਉ ਕੁਮਰੀ ਕਰੋ ਨਿਤਿਆਸ ਪ੍ਰਭ ਤੁਮਰੀ ਕਰੋ ਨਿਤਿਆਸ ਪ੍ਰਭ ਮੋਹਿ ਕਬ ਗੱਲਾਂ ਮੈਂਗੇ ਉਠਤ ਸੁਖੀਆ ਬੈਠਤ ਸੁਖੀਆ ਪਉ ਨਹੀਂ ਲੱਗ ਰਹੇ ਰੱਖਾ ਇੱਕ ਹਮਾਰਾ ਸੁਆਮੀ ਰੱਖਾ ਇੱਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ ਸੋਏ ਅਚਿੰਤਾ ਚਿੰਤਾ ਜਾਗ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਦਰੜਾਇਆ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਂਕ ਅੰਤਰ ਜਾਮੀ ਰਾਖਾ ਏਕ ਹਮਾਰਾ ਏਕ ਹਮਾਰਾ ਸੁਆਮੀ ਸਗਲ ਕਟਾਂਕ ਅੰਤਰ ਜਾਮੀ ਰਾਖਾ
ਹਮਾਰਾ 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 ਹਮ
परम सत्कार योग सतगुरां दे सजी अते नवाजी हुई सतगुरां दे प्यार सत्कार विच सतगुरां दे सन्मुख जुड़ बैठी गुरु प्यारी गुरु सवारी सतगुरां दा खास रूप गुरु खालसा सतसंग जी वाहेगुरु
जी का खालसा वाहेगुरु जी की फतेह।
महान कृपा हुई है सतगुरां दी नगर निवासियां दे उदम दा सदका तीन दिन का सत्संगत करने का सुभाग समा प्राप्त होया। धन भागी ने ओ जिन्हां ने सुनिया भी ते पढ़िया भी ओ उदों भी वड्डे भागां वाले ने जिन्हां ने सुनिया भी पढ़िया भी ते अज मन्निया भी। आखो सतनाम
श्री वाहिगुरु।
जिन्हां ने मन लिया अंतर गुर आराधना जिहवा जप प्रणाओ नेत्री सतगुर पेखना श्रवणी सुनना
गुरनाओ
सुनना भी दर्शन भी करने जपना भी आराधना भी करनी ते फल सतगुरु दसदे ने सतगुर सेती रत्या दरगह पाईए दरगाह विच थां मिलदी है। जेड़ा पढ़दा भी होवे सुनदा भी होवे आराधना भी करदा होवे दर्शन भी करे सतगुरु धन ने जिन्हां ने अज गुरु दा उपदेश मन लिया। सतगुरां ने उन्हां ते महान बख्शिश कीती है जिन्हां नूं सतगुरां ने अपने बना लिया इस संसार दी दल दल दे विचों कढ़िया। हुण रहना घर विच रहना परिवार विच पर फिर भी ये बड़ी भैड़ी दल दल है छड़ी भी नहीं जानी। आखो सतनाम
श्री वाहिगुरु।
छड़ी भी नहीं जानी माता पिता नहीं छड़े जाने बच्चे नहीं छड़े जा सकते ते छड़ने भी नहीं ये भी सतगुरु कहिंदे ने रहना भी इन्हां दे विच रहना भी परिवार दे विच पर उच्चे रहना है। जिवें आप जी ने सुनिया है ध्रुव बालक बंदगी करन वास्ते जंगल विच गया समा कदों दा सी सतयुग दे विच आपां कहिंदे आ सतयुग आ गया हुण ते सतयुग आ जाणा हुण ते सतयुग ही है हर पासे। सतयुग किन्नू कहिंदे हो हर पासे सच दा ही बोलबाला होना पर सतयुग दे विच ओ राजा होया जेड़ा राज दे पिछे अपने पुत्र नूं मोह ऐसा मोह दे चक्कर च फसिया है उन्हों अपना पुत्र भी पछाण च नहीं आया राणी दे मोह जाल च फस गया। मोह दा असर सतयुग विच जिदे उत्ते हो रहा है ओदे वास्ते सतयुग नहीं ओदे वास्ते सतयुग भी कलयुगी है। आखो सतनाम
श्री वाहिगुरु।
और दूजे पासे समा है कलयुग दा अज जेड़ा इस विशे वकारां दी दलदल तों बचिया होया ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਿਆ ਹੋਇਆ, ਜਿਹਨੇ ਸਭ ਨੂੰ ਆਪਣਾ ਬਣਾਇਆ ਹੋਇਆ, ਸਭ ਨੂੰ ਆਪਣੇ ਹਿਰਦੇ ਦੀ ਲੜੀ ਚ ਪਰੋਇਆ ਹੋਇਆ, ਉਹਦੇ ਵਾਸਤੇ ਇਹ ਕਲਯੁਗ ਹੀ ਸਤਯੁਗ ਹੈ। ਸਤਯੁਗ ਦਾ ਰਾਜਾ ਉਤਾਨ ਫਾਤ। ਮੈਂ ਅੱਗੇ ਕਈ ਵਾਰੀ ਜ਼ਿਕਰ ਕੀਤਾ ਸੰਗਤ ਵਿੱਚ, ਕਲਯੁਗ ਨੂੰ ਮਾੜਾ ਨਾ ਗਿਣੋ। ਕਲਯੁਗ ਦੇ ਵਿੱਚ, ਸਤਯੁਗ ਵਿੱਚ ਉਸ ਤੋਂ ਪਹਿਲਾਂ ਕੋਈ ਇਤਿਹਾਸ ਨਹੀਂ, ਪਰ ਹੁਣ ਜਿਹੜਾ ਕਲਯੁਗ ਹੈ ਸਾਡੇ ਕੋਲ ਸਾਰਾ ਹੀ ਪਿਆ ਇਤਿਹਾਸ। ਰਾਮ ਜੀ ਦੀਆਂ ਵੀ ਕਥਾ ਆਪਾਂ ਕਰਦੇ, ਕ੍ਰਿਸ਼ਨ ਜੀਆਂ ਦੀਆਂ ਵੀ ਕਰਦੇ, ਔਰ ਸਾਡੇ ਦਸਾਂ ਪਾਤਸ਼ਾਹੀਆਂ ਦੀ ਆਪਾਂ ਵਿਚਾਰ ਸੰਗਤਾਂ ਅੱਗੇ ਰੱਖਦੇ ਹਾਂ। ਸਾਡੇ ਕੋਲ ਤੇ ਕਿੱਡਾ ਲਿਟਰੇਚਰ ਹੈ, ਕਿੱਡੇ ਵੱਡੇ ਗਿਆਨ ਦਾ ਸੂਰਜ ਹੈ, ਕਿੰਨੀਆਂ ਲਾਈਟਾਂ ਨੇ। ਜੇ ਫਿਰ ਵੀ ਖੂਹ ਚ ਡਿੱਗਦੇ ਫਿਰੀਏ ਫਿਰ ਸਾਡੇ ਮਾੜੇ ਕਰਮ ਨੇ। ਅੱਖ ਸਤਨਾਮ
ਸ੍ਰੀ ਵਾਹਿਗੁਰੂ।
ਸਤਯੁਗ ਵਾਲਿਆਂ ਨੇ ਦੱਸਤਾ ਆਹ ਕੁਝ ਖੱਟੀ ਤਾਂ ਦੁਨੀਆ ਚੋਂ, ਤ੍ਰੇਤੇ ਵਾਲਿਆਂ ਨੇ ਦੱਸਤਾ, ਦੁਆਪਰ ਵਾਲਿਆਂ ਨੇ ਦੱਸਤਾ। ਇਹ ਕਲਯੁਗ ਮਾੜਾ ਨਹੀਂ, ਕਲਯੁਗ ਅਸੀਂ ਕਲਯੁਗ ਚ ਜੰਮੇ ਹਾਂ, ਉਹ ਕਲਯੁਗ ਵੀ ਅਸੀਂ ਵੀ ਬਣਾਉਣਾ ਤੇ ਸਤਯੁਗ ਵੀ ਅਸੀਂ ਵੀ ਬਣਾਉਣਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਰੱਬ ਵੱਲੋਂ ਬਣਾਏ ਨੇ ਨਹੀਂ। ਜੇ ਬੰਦਾ ਆਪਣੇ ਘਰ ਚ ਕਲਯੁਗ ਲੈ ਆਉਂਦਾ ਨਾ, ਇਹ ਉਹਦੀ ਮਰਜ਼ੀ ਹੈ। ਰੱਬ ਨੇ ਕਲਯੁਗ ਬਣਾਇਆ ਨਹੀਂ। ਬਾਹਰ ਕਲਯੁਗ ਹੈ, ਗਲੀਆਂ ਚ ਕਲਯੁਗ ਹੈ, ਸ਼ਹਿਰਾਂ ਚ ਕਲਯੁਗ ਹੈ, ਪਰ ਕਈਆਂ ਦੇ ਘਰ ਚ ਸਤਯੁਗ ਵਰਤਦਾ, ਉਹਨਾਂ ਤੇ ਅਸਰ ਹੀ ਕੋਈ ਨੀ ਸਿਨੇਮੇ ਦਾ, ਉਹਨਾਂ ਉੱਤੇ ਅਸਰ ਹੀ ਕੋਈ ਨੀ। ਬਾਹਰ ਕੀ ਹੋ ਰਿਹਾ, ਲੜਾਈ ਹੈ ਕਿ ਝਗੜਾ ਹੈ? ਉਹਨਾਂ ਦੇ ਅੰਦਰ ਘਰ ਘਰ ਚ ਸਤਯੁਗ ਹੈ, ਬਾਹਰ ਹੋਵੇ ਪਿਆ ਕਲਯੁਗ। ਕਈਆਂ ਦੇ ਘਰ ਵਿੱਚ ਵੀ ਕਲਯੁਗ ਹੈ, ਬਾਹਰ ਵੀ ਕਲਯੁਗ ਹੈ, ਸੜਕਾਂ ਤੇ ਵੀ ਕਲਯੁਗ ਨਜ਼ਰ ਆਉਂਦਾ, ਪਰ ਕਈਆਂ ਦੇ ਅੰਦਰ ਸਤਯੁਗ। ਪਰ ਜਿਹਦੇ ਅੰਦਰ ਕਲਯੁਗ ਹੈ, ਭਾਵੇਂ ਸਾਰੀ ਦੁਨੀਆਂ ਸੱਚ ਬੋਲੀ ਜਾਏ, ਬਾਣੀ ਪੜ੍ਹੀ ਜਾਏ, ਸਿਮਰਨ ਕਰੀ ਜਾਏ, ਕਿਰਪਾਨਾਂ ਪਾਈ ਜਾਏ, ਅੰਮ੍ਰਿਤ ਛਕੀ ਜਾਏ, ਉਹਦੇ ਵਾਸਤੇ ਤੇ ਕਲਯੁਗ ਹੀ ਹੈ। ਹਰ ਪਾਸੇ ਕਲਯੁਗ ਦਾ ਪਸਾਰਾ। ਕਲਯੁਗ ਅਸੀਂ ਖੁਦ ਬਣਾਉਣਾ ਹੈ। ਕਲੇਸ਼ ਲੈ ਆਉਂਦਾ ਕਲਯੁਗ ਬਣ ਗਿਆ, ਕਲਾ ਹੀ ਵਰਤਦੀ ਹੈ। ਹੁਣ ਕਈ ਘਰਾਂ ਚ ਕਲਯੁਗ ਹੀ, ਹਰ ਸਮੇਂ ਡਾਂਗ ਹੀ ਚੱਲਦੀ ਹੈ, ਦੂਜੇ ਤੀਜੇ ਦਿਨ ਡਾਂਗ ਖੜਕਦੀ, ਥਾਲੀਆਂ ਵਿਹੜੇ ਚ ਫਿਰਦੀਆਂ ਨੇ। ਕਲਯੁਗ ਹੀ ਹੈ, ਆਇਆ ਕਿੱਥੋਂ? ਸਾਡੇ ਕਾਰਨ। ਤੇ ਜਿਹੜੇ ਘਰਾਂ ਦੇ ਵਿੱਚ ਅੱਜ ਤੁਸੀਂ ਸਤਯੁਗ ਵੇਖਦੇ ਹੋ, ਉਹ ਕਿੰਨੇ ਲਿਆਂਦਾ? ਉਹ ਵੀ ਉਹਨਾਂ ਨੇ ਖੁਦ ਮਿਹਨਤ ਕੀਤੀ ਹੈ, ਤੇ ਉਹ ਵੀ ਕਿਰਪਾ ਫਿਰ ਸਤਿਗੁਰੂ ਕਰਦੇ ਨੇ। ਮਿਹਨਤ ਸਾਡੀ ਹੈ, ਫਿਰ ਮਹਾਰਾਜ ਐਸੀ ਕਿਰਪਾ ਕਰ ਦੇਣਗੇ, ਸਾਡਾ ਘਰ ਹੀ ਸਵਰਗ ਬਣ ਜਾਣਾ। ਸਵਰਗ ਕੀ? ਸਾਡਾ ਘਰ ਹੀ ਸੱਚਖੰਡ ਬਣ ਜਾਣਾ। ਪਰ ਕਦੋਂ ਪੜਿਓ ਜਰਾ ਸਾਰਾ।
ਮਿਹਨਤ ਮੇਰੀ ਰਹਿਮਤ ਤੇ, ਮਿਹਨਤ ਮੇਰੀ ਦਾਤਾ ਰਹਿਮਤ ਤੇ,
ਸੇਵਾਦਾਰਾਂ ਨੂੰ ਹੈ ਕਿ ਜਿੰਨਿਆਂ ਨੇ ਨਮਸਕਾਰ ਕਰ ਲਈ ਠੀਕ ਹੈ, ਆ ਜਿੰਨੀ ਕੁ ਸੰਗਤ ਖੜੀ ਇਹਨਾਂ ਨੂੰ ਮੱਥਾ ਟਿਕਾ ਦਿਓ, ਬਾਕੀ ਹੁਣ ਪਿੱਛੇ ਹੀ ਰੋਕ ਦਿਓ ਸੰਗਤ। ਜਿਹੜੇ ਪਿੱਛੋਂ ਆਉਣਗੇ ਦੂਰੋਂ ਹੀ ਉਹ ਮੱਥਾ ਟੇਕ ਲੈਣ, ਉਹਨਾਂ ਦੀ ਭੇਟਾ ਜਿਹੜੀ ਹੈ ਫੜ ਕੇ ਮਹਾਰਾਜ ਦੇ ਅੱਗੇ ਅਰਪਣ ਕਰ ਦਿਓ। ਨਮਸਕਾਰ ਇੱਥੋਂ ਵੀ ਪ੍ਰਵਾਨ ਹੈ, ਤੇ ਜੇ ਥੋੜਾ ਜਿਹਾ ਪਿੱਛੋਂ ਕਰ ਲੋਗੇ ਉੱਥੋਂ ਵੀ ਪ੍ਰਵਾਨ। ਨਮਸਕਾਰ ਕਰਕੇ ਬਹਿ ਜਾਓ ਬਸ, ਕਿਉਂਕਿ ਇਸ ਤਰ੍ਹਾਂ ਲੇਟ ਹੋ ਜਾਣਾ ਕੰਮ। ਪੰਜ ਪਿਆਰੇ ਵੀ ਆਉਣਗੇ ਜਲਦੀ, ਕੋਈ ਬਹੁਤਾ ਟਾਈਮ ਨਹੀਂ ਲੱਗਣਾ, ਤੇ ਥੋੜਾ ਜਿਹਾ ਛੇਤੀ ਬੈਠਣ ਦੀ ਕਿਰਪਾਲਤਾ ਕਰੋ, ਨਹੀਂ ਤੇ ਆਪਣਾ ਸਮਾਂ ਤੇ ਇੰਜੀ ਲੰਘ ਜਾਣਾ। ਜਲਦੀ ਕਿਰਪਾ ਕਰੋ ਭਾਈ, ਛੇਤੀ ਛੇਤੀ ਮੱਥਾ ਟੇਕੋ, ਪਿੱਛੋਂ ਸੰਗਤ ਬੰਦ ਕਰ ਦਿਓ, ਜਿੰਨੇ ਕੁ ਖੜੇ ਨੇ ਇਹਨਾਂ ਨੂੰ ਮੱਥਾ ਟਿਕਾ ਦਿਓ। ਦੋ ਕੁ ਸੇਵਾਦਾਰ ਪਿੱਛੇ ਬਹਿ ਜਾਓ, ਉਹ ਅੱਗੇ ਤੱਕ ਸੰਗਤ ਨੂੰ ਨਾ ਆਉਣ ਦੇਣ, ਪਿੱਛੇ ਹੀ ਬਿਠਾ ਦਿਓ। ਹੁਣ ਜਰਾ ਇੱਧਰ ਧਿਆਨ ਦਿਓ ਭਾਈ, ਕਲਯੁਗ ਹੈ, ਹਰ ਥਾਂ ਤੇ ਕਲਯੁਗ ਹੈ, ਪਰ ਉਤਾਨ ਪਾਤ ਹੋਇਆ ਸਤਯੁਗ ਵਿੱਚ। ਪਰ ਉਹਦੇ ਵਾਸਤੇ ਉਦੋਂ ਵੀ ਕਲਯੁਗ ਸੀ, ਵਿਸ਼ੇ ਵਿਕਾਰਾਂ ਦੀ ਦਲਦਲ ਵਿੱਚ ਜਿਹੜਾ ਬੰਦਾ ਫਸਿਆ ਹੋਇਆ ਉਹਦੇ ਵਾਸਤੇ ਹੁਣ ਵੀ ਕਲਯੁਗ ਹੈ, ਸਤਯੁਗ ਵਿੱਚ ਵੀ ਕਲਯੁਗ ਸੀ, ਜਿਹੜਾ ਬਚ ਗਿਆ ਉਹਦੇ ਵਾਸਤੇ ਸਤਯੁਗ। ਪਰ ਲੋਕ ਸਤਯੁਗ ਨੂੰ ਚੰਗਾ ਗਿਣਦੇ ਨੇ, ਪਰ ਗੁਰਮੁਖੋ ਜੇ ਕਿਤੇ ਉਦੋਂ ਰੱਬ ਨੂੰ ਪਾਉਣਾ ਹੁੰਦਾ ਸੀ ਨਾ ਉਦੋਂ ਸਾਧਨ ਬੜੇ ਔਖੇ ਸੀ, ਉਦੋਂ ਜੰਗਲਾਂ ਚ ਜਾਣਾ ਪੈਂਦਾ ਸੀ, ਉਦੋਂ ਬਹੁਤ ਮਿਹਨਤ ਕਰਨੀ ਪੈਂਦੀ ਸੀ, ਬੜੀਆਂ ਮੁਸ਼ਕਲਾਂ ਘਲਣੀਆਂ ਪੈਂਦੀਆਂ ਸੀ, ਜੰਗਲਾਂ ਚ ਜਾਣਾ ਪੈਣਾ, ਘਰ ਬਾਰ ਛੱਡਣਾ ਪੈਣਾ। ਪਰ ਜੇ ਸਮਾਂ ਕਲਯੁਗ ਦਾ ਤੇ ਫਿਰ ਮਹਾਰਾਜ ਨੇ ਛੋਟਾਂ ਵੀ ਬਹੁਤ ਦੇ ਤੀਆਂ। ਖੁਸ਼ ਸਤਨਾਮ, ਕਿਤੇ ਥੋੜੀ ਛੋਟ ਹੈ, ਬੱਚਿਆਂ ਚ ਰਹਿ ਘਰ ਨਾ ਛੱਡ, ਪਰਿਵਾਰ ਵਿੱਚ ਰਹਿ, ਭੈਣੋ ਚੁੱਪ ਦਾ ਦਾਨ ਬਖਸ਼ੋ। ਜੇ ਮੈਂ ਖੁੱਲ ਦੇਤੀ ਤੇ ਤੁਸੀਂ ਆਪ ਹੀ ਸੋਚ ਲਓ, ਹੁਣ ਭੈਣਾਂ ਦੇ ਚਰਨਾਂ ਚ ਬੇਨਤੀ ਹੈ ਵੀ ਹੁਣ ਜਿੱਥੇ ਬੈਠੇ ਹੋ ਬੈਠੇ ਰਹੋ, ਜੇ ਮੈਂ ਕਹਿ ਦਿੱਤਾ ਤੇ ਸਾਰਿਆਂ ਨੇ ਰਾਹ ਮੰਨ ਲਿਆ। ਬੜੇ ਚਿਰ ਤੋਂ ਸੰਗਤ ਕਰਦੇ ਹੋ ਤੇ ਤੁਹਾਨੂੰ ਪਤਾ ਹੀ ਹੈ ਕਿ ਸੰਗਤ ਵਿੱਚ ਬਹਿਣਾ ਕਿਵੇਂ ਹੈ। ਮਹਾਂਪੁਰਸ਼ ਕਿਆ ਕਰਦੇ ਸੀ, ਕਹਿੰਦੇ ਬਾਰਾਂ ਬਾਰਾਂ ਸਾਲ ਰਹੀਏ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਬੇਨਤੀ ਹੈ ਭਾਈ, ਸੰਗਤ ਕਰਦੇ ਹੋ ਇੰਨਾ ਕਿਤੇ ਅਸਰ ਹੋਣਾ ਚਾਹੀਦਾ। ਚੁੱਪ ਦਾ ਦਾਨ ਬਖਸ਼ੋ, ਭੈਣਾਂ ਨੂੰ ਬੇਨਤੀ ਹੈ, ਸਾਰਾ ਆਨੰਦ ਖਰਾਬ ਨਾ ਕਰੋ। ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਹੋਵੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਮਨ ਰੁੱਤ ਨਾਮ ਰੇ, ਨਾਮ ਬੀਜਣ ਦਾ ਸਮਾਂ ਹੈ। ਅਬ ਕਲੂ ਆਇਓ ਰੇ, ਕਲਯੁਗ ਆ ਗਿਆ। ਰਾੜਾ ਸਾਹਿਬ ਵਾਲੇ ਮਹਾਂਪੁਰਖ ਪੜਿਆ ਕਰਦੇ ਸੀ ਭਾਈ ਕਲਯੁਗ ਦਾ ਸਮਾਂ, ਤੇ ਵੱਧ ਤੋਂ ਵੱਧ ਇਸ ਸਮੇਂ ਦੇ ਵਿੱਚ ਸੇਵਾ ਸਿਮਰਨ ਕਰਕੇ ਆਪਣਾ ਜਨਮ ਸਫਲ, ਕਿਉਂਕਿ ਵਾਹਿਗੁਰੂ ਬੇਨਤੀ ਹੈ ਪਹਿਰੇਦਾਰਾਂ ਦੇ ਚਰਨਾਂ ਚ ਭਾਈ, ਭੈਣਾਂ ਨੂੰ ਚੁੱਪ ਕਰਾਓ, ਭੈਣਾਂ ਆ ਸਪੀਕਰ ਦੀ ਆਵਾਜ਼ ਪਤਾ ਨੀ ਸੁਣਦੀ ਨੀ। ਚੁੱਪ ਦਾ ਦਾਨ ਬਖਸ਼ੋ, ਕਿਸੇ ਨੇ ਬੋਲਣਾ ਨੀ, ਇਸ਼ਾਰੇ ਨਾਲ ਹੀ ਬਹਿ ਜਾਓ ਸਾਰੇ। ਜੇ ਪੜ੍ਹਨਾ ਹੈ ਨਾ, ਜੇ ਬੋਲਣਾ ਹੀ ਹੈ ਤੇ ਧਾਰਨਾ ਚ ਬੋਲੋ।
ਗੁਰਬਾਣੀ ਗੁਰਬਾਣੀ ਗਾਵੋ, ਆ ਗਈ ਤੁਰਾ।
ਸਫਲ ਸਦਾ ਸਦਾਈ। ਸਮਾਂ ਸੀ ਸਤਿਯੁਗ ਦਾ, ਸਾਧਨ ਵੀ ਬੜੇ ਔਖੇ ਸਨ। ਬੇਨਤੀ ਹੈ ਭੈਣਾਂ ਨੂੰ ਵਾਰ ਵਾਰ ਕਿ ਚੁੱਪ ਦਾ ਦਾਨ ਬਖਸ਼ੋ, ਇਕਾਗਰਤਾ ਬਣਾਓ। ਜਰਾ ਕੋਈ ਵੀ ਪਹਿਰੇਦਾਰ ਨਾ ਬੋਲੇ ਤੇ ਭੈਣਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ, ਬੈਠਣ ਦਾ ਹੀ ਰੌਲਾ ਪੈ ਜਾਣਾ। ਇੱਥੇ ਬਹਿਣਾ, ਇੱਥੇ ਬਹਿਣਾ, ਕੋਈ ਲੈ ਜਾਣੀ ਜਗ੍ਹਾ ਨਾਲ, ਇੱਥੇ ਛੱਡ ਜਾਣੀ। ਪਰ ਹਾਂ, ਇਹ ਹੈ ਸਾਰਿਆਂ ਦੇ ਮਨ ਚ ਇਹ ਹੁੰਦਾ ਵੀ ਅਸੀਂ ਅੱਗੇ ਬੈਠ ਕੇ ਦੀਵਾਨ। ਇੱਥੇ ਦੀਵਾਨ ਸਨ ਰਾਣੀਆਂ, ਸਰਸਾ ਰਾਣੀਆਂ, ਸਰਸਾ ਉਹਦੇ ਨਾਲ ਪਿੰਡ ਪੈਂਦਾ ਰਾਣੀਆਂ। ਜਿੰਨੀ ਸੰਗਤ ਇੱਥੇ ਆ ਨਾ, ਮੇਰੇ ਖਿਆਲ ਵਿੱਚ ਵੀ ਇਦੂ ਚਾਰ ਗੁਣਾ ਵੱਧ ਸੰਗਤ ਹੋਏਗੀ ਉੱਥੇ। ਹੁਣ ਧਿਆਨ ਦਿਓ ਭਾਈ, ਉਥੋਂ ਦੀ ਜਿਹੜੀ ਸੰਗਤ ਸੀ, ਕਈ ਬਜ਼ੁਰਗ, ਕਈ ਪਿੰਡ ਵਾਲੇ ਜਿਹੜੇ ਸੀ, ਖਾਸ ਪਿੰਡ ਦੇ, ਉਹ 12 ਵਜੇ ਪੰਡਾਲ ਚ ਬਹਿ ਜਾਂਦੇ ਸੀ ਆ ਕੇ। ਉਥੋਂ ਦੇ ਪ੍ਰਬੰਧਕਾਂ ਨੇ ਮੈਨੂੰ ਦੱਸਿਆ 12 ਵਜੇ ਦੀਵਾਨ ਸ਼ੁਰੂ ਹੋਣਾ ਹੈ, 9:30 ਵਜੇ 8 ਵਜੇ ਲਾ ਲਓ, ਚਲੋ ਜਥਾ ਲੱਗ ਜਾਂਦਾ। ਉਹਨਾਂ ਨੇ ਬਹਿ ਜਾਣਾ ਦਿਨ ਦੇ 12 ਵਜੇ ਆ ਕੇ। ਬਜ਼ੁਰਗ ਨੇ ਪੰਡਾਲ ਜੀ ਲੰਮੇ ਪੈ ਜਾਣਾ ਆ ਕੇ ਅੱਗੇ। ਉਹਨਾਂ ਨੂੰ ਕਹਿਣਾ ਬਾਪੂ ਜੀ ਜਦੋਂ ਨੇੜੇ ਆ ਕੇ ਬਾਬੇ ਦੱਸ ਦਿਆਂਗੇ। ਕਹਿੰਦੇ ਨਹੀਂ, ਫਿਰ ਜਗ੍ਹਾ ਮੱਲੀ ਜਾਂਦੀ। ਤੇ ਬਜ਼ੁਰਗ ਉਹਨਾਂ ਨੂੰ ਕਹਿਣਾ ਕੋਈ ਨੀ, ਸ਼ਾਮ ਨੂੰ 4-5 ਵਜੇ ਬਹਿ ਗਏ। ਨਹੀਂ ਨਹੀਂ ਕਹਿੰਦੇ ਨਹੀਂ ਨਹੀਂ ਉੱਠਣਾ ਹੀ ਨਹੀਂ, ਇੱਥੇ ਹੀ ਬਹਿਣਾ ਹੈ। ਉੱਥੇ ਘਰ ਵੀ ਤੇ ਬੈਠੀ ਰਹੀਦਾ ਧੁੱਪ ਦੇ ਵਿੱਚ, ਕਿਉਂਕਿ ਉੱਪਰ ਨੀ ਨਾ ਪੰਡਾਲ ਉੱਤੇ ਨੀ ਲੱਗਿਆ, ਉਹ ਧੁੱਪ ਦੇ ਵਿੱਚ ਸੰਗਤ ਬੈਠੀ ਰਹਿੰਦੀ ਸੀ। ਉਹ ਕਹਿੰਦੇ ਘਰਾਂ 'ਚ ਵੀ ਤੇ ਕੰਮ ਕਾਰ ਕਰੀਦੇ ਹੀ ਹੈ। ਫਿਰ ਕਹਿੰਦੇ ਸੰਗਤ ਆ ਕੇ ਹੁਣ ਹਿਸਾਬ ਲਾਓ ਵੀ ਕਈ ਜਿਹੜੇ 12 ਵਜੇ ਦੇ ਬੈਠੇ ਹੋਣਗੇ, ਸਾਡੇ ਵਾਲੇ ਕਈ ਜਾਂਦੇ ਨੇ ਜਿਹੜੇ ਕੋਈ ਇਧਰੋਂ ਗਏ ਜਾਂ ਕੋਈ, ਉਹ ਫਿਰ ਜਾਣ ਸਾਰ ਅੱਗੇ ਬਹਿਣਾ ਜੀ। ਅਸੀਂ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗਾ, ਕੋ ਸਤਨਾ
ਵਾਹਿਗੁਰੂ।
ਉਹ ਫਿਰ ਕਹਿੰਦੇ ਇਸ ਤੇ ਬਾਬਿਆਂ ਦੇ ਨਾਲ ਆਏ ਹਾਂ ਜੀ, ਸਾਡੇ ਗਾਤਰੇ ਜੀ ਦੇਖਦੇ ਨੀਲੇ ਆ, ਕੋ ਸਤਨਾ ਇੱਥੇ ਨਾਲ ਆਏ ਬਾਬਿਆਂ ਦੇ, ਤੇ ਸਾਨੂੰ ਤੇ ਅੱਗੇ ਜਗ੍ਹਾ ਚਾਹੀਦੀ। ਹੁਣ ਇਹ ਚਲੋ ਭਾਈ ਇੱਧਰ ਨੀ ਜਾਣਾ, ਇਹ ਵੀ ਸੇਵਾਦਾਰ ਜਿਹੜੇ ਨੇ ਇਹਨਾਂ ਦਾ ਵੀ ਸਤਿਕਾਰ ਕਰਨਾ ਪੈਂਦਾ। ਪਰ ਮੈਂ ਬੇਨਤੀ ਇਹ ਕਰ ਰਿਹਾ ਕਿ ਉਹਨਾਂ ਦਾ ਇੰਨਾ ਪਿਆਰ ਮੈਂ ਵੇਖਿਆ ਕਿ 12 ਵਜੇ ਦੇ ਆ ਕੇ ਜਗ੍ਹਾ, ਕਿਉਂਕਿ ਜੇ ਵਿਚਾਰਿਆਂ ਦਾ ਪ੍ਰੇਮ ਹੈ। ਪਰ ਜਿੱਥੇ ਕਿਤੇ ਜਗ੍ਹਾ ਮਿਲੇ ਚਲੋ ਬਹਿ ਜਾਓ, ਆਵਾਜ਼ ਸਪੀਕਰ ਦੀ ਹਰ ਥਾਂ ਤੇ ਸੁਣਦੀ। ਕਈ ਤੇ ਜਿਹੜੇ ਪਿਛਲੇ ਨਾ, ਹੁਣ ਪੰਡਾਲ ਬਹੁਤਾ ਵੱਡਾ ਹੋਵੇ, ਜਿਹੜੇ ਪਿੱਛੇ ਬਹਿੰਦੇ ਨੇ ਉਹ ਤੇ ਇਹ ਕਹਿੰਦੇ ਨੇ ਵੀ ਇਹਦੂ ਤੇ ਸੀੜੀ ਸੁਣ ਲੈਂਦੇ, ਚੰਗਾ ਸੀ ਦੀਵਾਨ ਚ ਆਉਣ ਦਾ ਕੀ ਫਾਇਦਾ, ਵੀ ਅਸੀਂ ਆਏ ਵੀ ਹਾਂ ਏਡੀ ਦੂਰ ਸਾਡੇ ਸੀ ਬਹਿ ਗਏ। ਕਈ ਤੇ ਜਿਹੜੇ ਬਾਅਦ ਚ ਕੀਰਤਨ ਭੇਟਾ ਦੇਣ ਆਉਂਦੇ ਨਾ, ਆਉਂਦੇ ਹੀ ਇਸੇ ਵਾਸਤੇ, ਚਲੋ ਨੇੜੇ ਜਾ ਕੇ ਆਪਾਂ ਦਰਸ਼ਨ ਵੇਲਾ, ਚਲੋ ਪ੍ਰੇਮ ਹੈ ਸੰਗਤ। ਸੋ ਸਾਧ ਸੰਗਤ ਮਹਾਰਾਜ ਇਸੇ ਤਰ੍ਹਾਂ ਕਿਰਪਾ ਰੱਖਣ। ਹੁਣ ਮੇਰੇ ਜਰਾ ਕੁ ਧਿਆਨ ਦਿਓ, ਇੱਧਰ ਰੌਲੇ ਤੋਂ ਸੰਕੋਚ ਕਰੋ, ਇਸ ਤਰ੍ਹਾਂ ਇੰਨਾ ਆਪਣਾ ਸਮਾਂ ਲੰਘ ਜੇ ਕਿਤੇ, ਮਸਾਂ ਮਸਾਂ ਆਪਣੇ ਇਲਾਕੇ ਵਿੱਚ ਹੁਣ ਸਮਾਂ ਬਣਿਆ ਹੈ। ਮੈਨੂੰ ਵੀ ਖੁਸ਼ੀ ਹੁੰਦੀ ਸੰਗਤ ਦੇ ਦਰਸ਼ਨ ਕਰਕੇ, ਭਾਵੇਂ ਮੈਂ ਬਹੁਤ ਥਾਵਾਂ ਤੇ ਜਾਣਾ ਹੈ, ਸਾਰੇ ਪੰਜਾਬ ਵਿੱਚ ਵੀ, ਬਾਹਰ ਵੀ, ਬਾਹਰਲੀਆਂ ਸਟੇਟਾਂ ਵਿੱਚ, ਕਦੀ ਕਿਤੇ ਕਦੀ ਕਿਤੇ। ਪਰ ਜਿਹੜਾ ਸਾਧ ਪਟਿਆਲੇ ਇਲਾਕੇ ਦੀ ਜਿਹੜੀ ਸੰਗਤ ਹੈ, ਜਿਹੜੇ ਸੰਗੀ ਨੇ, ਜਿਨ੍ਹਾਂ ਨਾਲ ਮਿਲਵਰਤਨ ਹੈ, ਜਿਨ੍ਹਾਂ ਨਾਲ ਜਾਣ ਪਛਾਣ ਜ਼ਿਆਦਾ ਹੈ, ਉੱਥੇ ਕੁਝ ਕੀਰਤਨ ਕਰਨ ਦਾ ਆਨੰਦ ਵੱਖਰਾ ਹੈ, ਔਰ ਆਨੰਦ ਵੀ ਆਉਂਦਾ, ਕਿਉਂਕਿ ਉਹੀ ਸਾਰਿਆਂ ਨੂੰ ਮੈਂ ਜਾਣਦਾ ਵੀ ਲਗਭਗ ਸਾਰਿਆਂ ਦਾ ਪਤਾ ਵੀ ਇਹ ਕਿੱਥੋਂ ਆਇਆ, ਕਿੱਥੋਂ ਆਇਆ, ਕਿੱਥੋਂ ਆਇਆ, ਸਭ ਬਾਰੇ ਪਤਾ, ਔਰ ਇਹ ਵੀ ਪਤਾ ਵੀ ਇਹਨੇ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ, ਲਗਭਗ ਸਭ ਬਾਰੇ ਪਤਾ ਹੀ ਹੁੰਦਾ। ਪਰ ਆਮ ਨਵੇਂ ਥਾਵਾਂ ਤੇ ਜਿੱਥੇ ਜਾਂਦੇ ਹਾਂ, ਨਵੀਂ ਸੰਗਤ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੇ, ਕਈ ਕਈ ਤਰ੍ਹਾਂ ਦੇ। ਸੋ ਸਾਧ ਸੰਗਤ ਹੁਣ ਲਗਾਤਾਰ ਮੈਨੂੰ 1.5-2 ਸਾਲ ਹੋ ਗਏ ਹੈ ਇਸ ਇਲਾਕੇ 'ਚ ਵਿਚਰਦੇ ਨੂੰ, ਇਹ ਸੰਗਤ ਵਿੱਚ ਬੈਠ ਕੇ ਬੜਾ ਆਨੰਦ ਬਣਦਾ। ਸੋ ਮੇਰੀ ਬੇਨਤੀ ਹੈ ਕਿ ਆਪਣੇ ਇਲਾਕੇ ਦੇ ਦੀਵਾਨ ਜਿਹੜੇ ਨੇ, ਕਈ ਜਿਹੜੇ ਨੇ ਹੁਣ ਜ਼ਿਆਦਾ ਦੀਵਾਨ ਬਾਹਰ ਹੀ ਨੇ, ਆਪਣੇ ਨੇੜੇ ਹੁਣ ਫਿਰ ਕੋਈ ਦੀਵਾਨ ਨਹੀਂ, ਬਈ ਕਈ ਪਿੰਡ ਜਾਂਦੇ ਨੇ ਜਿਨ੍ਹਾਂ ਨੂੰ ਦੀਵਾਨ ਮਿਲਦੀ ਨਹੀਂ, ਤੇ ਜਿਹੜੇ ਹਿਸਾਬ ਨਾਲ ਅੱਗੇ ਪਟਿਆਲੇ ਸ਼ਹਿਰ ਵਿੱਚ ਵੀ 10-10 ਥਾਵਾਂ ਤੇ ਦੀਵਾਨ ਲੱਗਦੇ, ਹੁਣ ਸਿਰਫ ਇੱਕੋ ਜਗ੍ਹਾ ਤੇ ਦੁਸਹਿਰਾ ਗਰਾਊਂਡ ਦੀਵਾਨ ਦਿੱਤੇ ਨੇ, ਤੇ 1-2 ਦੀਵਾਨ ਉਹ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਆਗਮਨ ਪੁਰਬ ਤੇ ਜੁਲਾਈ 'ਚ ਦਿੱਤੇ ਹੈ, ਬਾਕੀ ਹੋਰ ਕਿਤੇ ਦੀਵਾਨ ਕਿਸੇ ਪਿੰਡ ਨੂੰ ਸਮਾਂ ਨਹੀਂ ਮਿਲਿਆ। ਸੋ ਇਸ ਕਰਕੇ ਹੁਣ ਸਮਾਂ ਬੜਾ ਥੋੜਾ ਹੈ, ਤੇ ਬੇਨਤੀ ਹੈ ਵੀ ਆਪਾਂ ਲਾਹਾ ਲਈਏ, ਕਿਤੇ ਐਵੇਂ ਸਮਾਂ ਨਾ ਲੰਘ ਜਾਏ। ਕਲਯੁਗ ਦਾ ਸਮਾਂ ਸੀ, ਹੁਣ ਕਲਯੁਗ ਦਾ ਸਮਾਂ ਹੈ, ਪਰ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਹੈ ਉਹਨਾਂ ਵਾਸਤੇ ਤੇ ਕਲਯੁਗ ਵੀ ਸਤਯੁਗ, ਹੁਣ ਹੀ ਉਹ ਸਤਯੁਗ ਦਾ ਆਨੰਦ ਮਾਣ। ਸਿਮਰਨ ਕਰਨ ਵਾਲੇ ਸੰਤ ਬਾਬਾ ਅਤਰ ਸਿੰਘ ਵਾਸਤੇ ਕਲ ਯੁਗ, ਸੰਤ ਬਾਬਾ ਈਸ਼ਰ ਸਿੰਘ ਵਾਸਤੇ ਕਲ ਯੁਗ, ਉਹਨਾਂ ਵਾਸਤੇ ਸਤਯੁਗ ਹੈ। ਜਿੱਥੇ ਜਾਂਦੇ ਸੀ ਉੱਥੇ ਹੀ ਸਤਯੁਗ ਬਣਾ ਦਿੰਦੇ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸਤਯੁਗ।
ਸੋ ਸਾਧ ਸੰਗਤ ਜੀ, ਆਪਣੀ ਭਾਵਨਾ ਹੈ ਭਾਵੇਂ ਘਰ ਵਿੱਚ ਕਲਯੁਗ ਲੈ ਆਓ ਤੇ ਭਾਵੇਂ ਘਰ ਵਿੱਚ ਸਤਯੁਗ ਲੈ ਆਓ, ਉਹ ਤੇ ਆਪਣੇ ਤੇ ਗੱਲ ਮੁੱਕਣੀ। ਹੁਣ ਧਰੂ ਦੇ ਅੰਦਰ ਪਿਆਰ ਸੀ, ਪੰਜ ਸਾਲ ਦੀ ਉਮਰ ਦੇ ਵਿੱਚ ਪੰਜ ਮਹੀਨੇ ਬੰਦਗੀ ਕੀਤੀ, ਕੀਤੀ ਵੀ ਇੱਕ ਲੱਤ ਦੇ ਭਾਰ ਖਲੋ ਕੇ, ਇੱਕ ਲੱਤ ਦੇ ਭਾਰ ਖਲੋ ਕੇ ਬੰਦਗੀ ਕਰਨੀ ਕਿਤੇ ਛੋਟੀ ਗੱਲ ਹੈ? ਇੱਥੇ ਵੇਖ ਲਓ, ਚੌਂਕੜਾ ਮਾਰ ਕੇ ਨਹੀਂ ਬੈਠਿਆ ਜਾਂਦਾ ਦੋ ਘੰਟੇ ਨਾਲ, ਜੇ ਕਿਤੇ ਪੰਜ ਘੰਟੇ ਬਹਿਣਾ ਪਵੇ ਵੇਖੋ ਕੀ ਬਣਦਾ। ਪਰ ਇੱਕ ਘੰਟਾ ਬਹਿਣਾ ਔਖਾ ਹੈ, ਦੋ ਘੰਟੇ ਬਹਿਣਾ ਔਖਾ ਹੈ। ਇੱਕ ਲੱਤ ਦੇ ਭਾਰ ਖਲੋ ਕੇ ਪੰਜ ਮਹੀਨੇ ਦੀ ਭਗਤੀ ਕੀਤੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਮਾਰ ਵਿੱਚ ਨਾਮ ਆ ਗਿਆ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ
ਜਪਿਓ ਹਰ ਜੈਸੇ
ਜਪਿਓ ਹਰ। ਐਵੇਂ ਤੇ ਨੀ ਮੱਥੇ ਟਿਕਦੇ, ਸਤਿਕਾਰ ਐਵੇਂ ਹੋਏਗਾ। ਮਿਹਨਤ ਕਰਨੀ ਪੈਣੀ, ਕਮਾਈ ਕਰਨੀ ਪੈਣੀ, ਤੇ ਸਤਿਗੁਰਾਂ ਦੀ ਕਿਰਪਾ ਨਾਲ ਰੰਗ ਚੜਾਇਆ ਮਾਤਾ ਨੇ, ਮਾਤਾ ਨੇ ਜਾਚ ਸਿਖਾਈ। ਹੁਣ ਅੱਜ ਦਾ ਜਿਹੜਾ ਆਪਣਾ, ਅੱਜ ਦੀ ਜਿਹੜੀ ਆਪਣੀ ਵਿਚਾਰ ਹੈ, ਇਸੇ ਨੂੰ ਆਪਾਂ ਥੋੜਾ ਜਿਹਾ ਅੱਗੇ ਲੈ ਜਾਂਦੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਵਿੱਚ ਗਏ। ਅਸਾਮ ਦੇ ਰਾਜੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਕਹਿੰਦਾ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਔਲਾਦ ਨਹੀਂ। ਅਸਾਮ ਮਾਰਨ ਨੂੰ ਖਬਰ ਦਿੱਤੀ ਸੀ ਵੀ ਤੁਹਾਡੇ ਘਰ ਵਿੱਚ ਪੁੱਤਰ ਦਾ ਜਨਮ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਦੋਂ ਜਦੋਂ ਮਹਾਰਾਜ ਦਾ ਜਨਮ ਹੋਇਆ, ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਅਸਾਮ ਗਏ ਹੋਏ ਸੀ, ਉੱਥੇ ਖਬਰ ਪਹੁੰਚੀ ਸੀ ਕਿ ਘਰ ਵਿੱਚ ਪੁੱਤਰ ਨੇ ਜਨਮ ਲਿਆ। ਸਤਿਗੁਰਾਂ ਨੇ ਕਿਰਪਾ ਕੀਤੀ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਹੈ ਰਾਜਨ, ਅਸੀਂ ਤੁਹਾਡੀ ਸੇਵਾ ਤੋਂ ਬੜੇ ਖੁਸ਼ ਹਾਂ, ਤੁਹਾਡੇ ਘਰ ਪੁੱਤਰ ਹੋਏਗਾ। ਕਹਿੰਦਾ ਸੱਚੇ ਪਾਤਸ਼ਾਹ ਪੁੱਤਰ ਤੇ ਹੋਏਗਾ, ਪੀਰ ਫਕੀਰ ਬੜੇ ਮਨਾਏ ਨੇ, ਇਹ ਦੱਸੋ ਸਾਨੂੰ ਕਿਵੇਂ ਪਤਾ ਲੱਗੇਗਾ ਵੀ ਉਹ ਤੁਹਾਡਾ ਦਿੱਤਾ ਹੋਇਆ। ਮਹਾਰਾਜ ਕਹਿੰਦੇ ਦੇਣਾ ਤੇ ਅਕਾਲ ਪੁਰਖ ਨੇ ਹੈ। ਕਹਿੰਦਾ ਨਹੀਂ ਮਹਾਰਾਜ, ਫਿਰ ਸ਼ੰਕੇ ਪੈ ਜਾਂਦੇ ਨੇ ਵੀ ਪਤਾ ਨੀ ਕਿਸੇ ਦੇਵੀਆਂ ਦੇ ਮੱਥੇ ਟੇਕਦੇ ਰਹੇ ਹਾਂ ਜਾਂ ਅਸੀਂ ਕੋਈ ਪੀਰਾਂ ਫਕੀਰਾਂ ਦੇ, ਕਦੀ ਕਿਤੇ ਕਦੀ ਕਿਤੇ ਸਿਆਣੇ ਅੱਜ ਨੇ ਤੇ ਉਦੋਂ ਵੀ ਹੈਗੇ ਸੀ। ਆਖੋ ਸਤਨਾਮ,
ਵਾਹਿਗੁਰੂ,
ਉਦੋਂ ਵੀ ਹੈਗੇ ਸੀ। ਮਹਾਰਾਜ ਸਾਨੂੰ ਕਿੱਦਾਂ ਪਤਾ ਲੱਗੂ? ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਲੈ ਕੇ ਨਾ ਮੋਹਰ। ਮਹਾਰਾਜ ਨੇ ਮੋਹਰ ਲੈ ਲਈ, ਇੱਕ ਓਅੰਕਾਰ ਉੱਤੇ ਲਿਖਿਆ ਹੋਇਆ ਮੋਹਰ ਦੇ ਉੱਤੇ, ਰਾਜੇ ਦੇ ਮੱਥੇ ਚ ਲਾ ਦਿੱਤੀ। ਕਹਿਣ ਲੱਗੇ, ਲੈ ਜਿਹੜਾ ਪੁੱਤਰ ਜਨਮ ਲਏਗਾ ਉਹਦੇ ਮੱਥੇ ਵਿੱਚ ਸਾਡੀ ਮੋਹਰ ਲੱਗੀ ਹੋਊ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਪਛਾਣ ਦੱਸਤੀ, ਉਹ ਮਿਲ ਗਈ ਇਹੋ ਜਿਹਾ ਗੁਰੂ, ਪੜੋ ਧਿਆਨ। ਸਤਿਗੁਰਾਂ ਨੇ ਬਚਨ ਕੀਤਾ, ਲੈ ਬਈ ਮੋਹਰ ਲੱਗੀ ਹੋ, ਸਤ ਬਚਨ ਮਹਾਰਾਜ। ਗੁਰੂ ਤੇਗ ਬਹਾਦਰ ਮਹਾਰਾਜ ਤੇ ਆ ਗਏ ਵਾਪਸ। ਰਾਜੇ ਦੇ ਘਰ ਵਿੱਚ ਸਾਲ ਬਾਅਦ ਪੁੱਤਰ ਨੇ ਜਨਮ ਲਿਆ। ਸੱਚਮੁੱਚ ਜਦੋਂ ਉਹ ਬੱਚੇ ਦੇ ਚਿਹਰੇ ਵੱਲ ਤੱਕਿਆ, ਉਹਦੇ ਮੱਥੇ ਦੇ ਵਿੱਚ ਮੋਹਰ ਦਾ ਨਿਸ਼ਾਨ ਲੱਗਿਆ, ਉਹੀ ਮੋਹਰ ਜਿਹੜੀ ਸਤਿਗੁਰਾਂ ਨੇ ਲਾਈ। ਹੈਰਾਨ ਹੋ ਗਏ ਸਾਰੇ ਵੇਖਣ। ਧੰਨ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ, ਬੜੀ ਕਿਰਪਾ ਕੀਤੀ, ਬੜਾ ਸ਼ੁਕਰ ਗੁਜ਼ਾਰ ਹੋਏ। ਕੁਝ ਸਮੇਂ ਬਾਅਦ ਰਾਜੇ ਦੀ ਮੌਤ ਹੋ ਗਈ, ਲੜਕੇ ਦਾ ਨਾਮ ਰੱਖਿਆ ਰਤਨ ਰਾਏ। ਵੱਡੀ ਉਮਰ ਹੁੰਦੀ ਗਈ, ਸਮਾਂ ਲੰਘਦਾ ਗਿਆ, ਜਵਾਨ ਹੋ ਗਿਆ। ਜਦੋਂ 12-13 ਸਾਲ ਦੀ ਉਮਰ ਹੋਈ ਨਾ, ਇੱਕ ਦਿਨ ਸ਼ੀਸ਼ੇ ਅੱਗੇ ਖੜਾ ਹੈ, ਆਪਣੇ ਚਿਹਰੇ ਵੱਲ ਤੱਕਦਾ ਹੈ, ਇੱਕਦਮ ਇਹਦੀ ਨਜ਼ਰ ਪਈ, ਮੱਥੇ ਦੇ ਵਿੱਚ ਨਿਸ਼ਾਨ ਪਿਆ। ਇਹਨੇ ਵੇਖਿਆ ਵੀ ਕੋਈ ਸੱਟ ਵੱਜੀ ਸੀ ਮਾਤਾ ਨੂੰ, ਕੋਈ ਦਾ ਮਾਤਾ ਮੈਨੂੰ ਕੋਈ ਬਚਪਨ ਚ ਸੱਟ ਵੱਜੀ ਸੀ, ਕੋਈ ਦਾਗ ਪਿਆ ਹੋਇਆ, ਕਿੱਦਾਂ ਪੈ ਗਿਆ। ਉਸ ਸਮੇਂ ਮਾਤਾ ਨੇ ਆਖਿਆ, ਬੇਟਾ ਇਹ ਤੇ ਸਤਿਗੁਰਾਂ ਦੀ ਬਖਸ਼ਿਸ਼ ਦੀ ਮੋਹਰ ਹੈ ਜਿਹੜੀ ਤੇਰੇ ਮੱਥੇ ਚ ਲੱਗੀ। ਕਹਿਣ ਲੱਗਾ ਮਾਤਾ ਜੀ, ਕਿਹੜੀ ਮੋਹਰ? ਮਾਤਾ ਕਹਿੰਦੀ ਬਹਿ ਜਾ। ਰਤਨ ਰਾਏ ਦੀ ਮਾਂ ਨੇ ਫਿਰ ਉਹਨੂੰ ਸਾਰੀ ਵਿਥਿਆ ਸੁਣਾਈ ਕਿ ਔਲਾਦ ਨਹੀਂ ਸੀ ਸਾਡੇ ਘਰ ਚ, ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਡਾ ਝਗੜਾ ਨਿਬੇੜਿਆ ਆ ਕੇ ਰਾਜੇ ਨਾਲ, ਜੋ ਚਲੋ ਲੰਮਾ ਇਤਿਹਾਸ ਹੈ, ਇੱਧਰ ਜਾਣ ਦਾ ਤੇ ਸਮਾਂ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਆਏ ਸੀ, ਉਹਨਾਂ ਨੂੰ ਕੀਤੀ ਬੇਨਤੀ, ਸਤਿਗੁਰਾਂ ਨੇ ਆਖਿਆ ਔਲਾਦ ਹੋ ਜਾਏਗੀ। ਅਸੀਂ ਆਖਿਆ ਮਹਾਰਾਜ ਸਾਨੂੰ ਕਿਵੇਂ ਪਤਾ ਲੱਗੂ? ਸਤਿਗੁਰਾਂ ਨੇ ਮੋਹਰ ਲਾ ਦਿੱਤੀ ਤੇਰੇ ਪਿਤਾ ਦੇ ਮੱਥੇ ਚ ਕਿ ਜਿਹੜਾ ਬੱਚਾ ਜਨਮ ਲਵੇਗਾ ਉਹਦੇ ਮੱਥੇ ਵਿੱਚ ਇਹੀ ਮੋਹਰ ਲੱਗੀ ਰਹੇਗੀ। ਤੇਰੇ ਪਿਤਾ ਨੇ ਮੂੰਹ ਨਾਲ ਜਦੋਂ ਪਾਣੀ ਦੇ ਨਾਲ ਸਾਫ ਕੀਤਾ ਉਹ ਤੇ ਸਾਫ ਹੋ ਗਿਆ ਦਾਗ ਜਿਹੜਾ, ਪਰ ਜਦੋਂ ਤੂੰ ਜਨਮ ਲਿਆ ਇਹ ਮੋਹਰ ਤੇਰੇ ਮੱਥੇ ਚ ਲੱਗੀ ਹੋਈ ਸੀ। ਕਿ ਸਤਿਗੁਰਾਂ ਦੇ ਬਚਨ ਸਨ, ਇਹ ਗੁਰੂ ਕੀ ਮੋਹਰ ਹੈ। ਅੱਛਾ ਮਾਤਾ, ਮੈਂ ਸਤਿਗੁਰਾਂ ਦੇ ਬਚਨ ਨਾਲ ਬਚਨਾਂ ਨਾਲ ਹੋਇਆ, ਕਿੱਡੀ ਵੱਡੀ ਗੱਲ ਸੁਣੀ। ਤੇ ਮਾਤਾ ਫਿਰ ਮੈਨੂੰ ਉਹਨਾਂ ਸਤਿਗੁਰਾਂ ਦੇ ਦਰਸ਼ਨ ਕਰਾਓ ਜਿਨ੍ਹਾਂ ਨੇ ਮੇਰੇ ਤੇ ਇੱਡੀ ਵੱਡੀ ਕਿਰਪਾ ਕੀਤੀ ਹੈ, ਲੈ ਕੇ ਚੱਲ। ਮਾਂ ਕਹਿਣ ਲੱਗੀ, ਬੇਟਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਨੇ ਆਪਣੇ ਆਪ ਦਾ ਬਲੀਦਾਨ ਦਿੱਤਾ ਹਿੰਦੂ ਧਰਮ ਬਚਾਉਣ ਵਾਸਤੇ। ਸਿਰ ਧੜ ਦੀ ਬਾਜੀ ਲਗਾ ਕੇ ਸਤਿਗੁਰੂ ਚਾਂਦਨੀ ਚੌਂਕ ਵਿੱਚ ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਸੀਸ ਧੜ ਤੋਂ ਜੁਦਾ ਕਰ ਦਿੱਤਾ। ਅੱਛਾ ਮਾਤਾ, ਸਾਰੀ ਵਿਥਿਆ ਸੁਣਾਈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ। ਆਪਣੇ ਆਪ ਦਾ ਬਲੀਦਾਨ ਦੇ ਕੇ ਪਿਆਰੇ ਜੀ ਰੁੜੀ ਜਾਂਦੀ ਹੈ ਰੱਬ, ਰੁੜੀ ਜਾਂਦੀ ਹੈ ਰੱਬ ਲਈ ਉਹ ਪਿਆਰੇ ਜੀ। ਬਹਾਦਰ ਮਹਾਰਾਜ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕਲੂ ਮਹਿਸਾ, ਕਹਿੰਦੇ ਇਹ ਸਾਕਾ ਵੱਡਾ ਸਾਕਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ, ਵੱਡਾ ਸਾਕਾ ਕਲਯੁਗ ਵਿੱਚ ਕੀਤਾ ਗੁਰੂ ਤੇਗ ਬਹਾਦਰ ਮਹਾਰਾਜ। ਵੱਡਾ ਸਾਕਾ ਕਿਉਂ? ਏਡਾ ਵੱਡਾ ਸਾਕਾ ਅੱਗੇ ਨਹੀਂ ਹੋਇਆ ਕਦੇ? ਗੁਰੂ ਅਰਜਨ ਦੇਵ ਮਹਾਰਾਜ ਦੀ ਵੀ ਸ਼ਹੀਦੀ ਹੋਈ ਹੈ, ਪਰ ਵੱਡਾ ਸਾਕਾ ਕਿਉਂ? ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ اپنے سیر کا بندہ اپنے آپ نو قربان. تن گرو تیگ بہادر مہاراج کی جدو ساری وارتا سنائی نا, جدو ساری وارتا سنی رتن رائے نے ماتا پھر چل چلیے اس تو بعد انہوں کی گدی تے کون بیٹھا ہے, انہوں کی گدی تے گوبند رائے جی نے آئے تیرے تو ایک جدو انہوں دے جنم دا سنیا ملیا سی تیرے تو ایک سال وڈے نے ماتا جی پھر چلو آپا انہوں دے درشن کرنے جا کے سدگران دے سپتر. چلو بھائی کیتی تیاری پرشادی ہاتھی او دا رنگ سی سفید مدرے قد دا سی, جڑا مدرے قد دا ہاتھی ہوے اونوں ودیا نسل دا منیا جاندا, او دا رنگ سی چٹا تے مدرے دے قد دا سی تے اینا سکھایا ہویا سی چرن دھوندا سی سنڈ وچ پانی بھر کے چور بھی ہاتھی کردا سی بہت سکھلائی دتی ہوئی سی ہاتھی وہ ہاتھی لیا مہاراج جی واسطے ایک چندن دی چونکی لئی سوا لکھ دی گلگی لئی پنچ کلا شستر لیا پنچ کلا شستر وہ سی کہ اُدے وچ پنجے شستر سن ساتھ سنگ جی جویں دو تارا کھنڈا بھی وہ ہی ہے تلوار بھی وہ ہی ہے پنج شستر ایکو نکل گئے پنچ کلا شستر لیا پرشادی ہاتھی بھی اور چندن دی چونکی سوا لکھ دی مہاراج واسطے کلگی رتن رائے نے لئی پیٹ کرن واسطے اور ایک چندوا لیا سوا لکھ روپے کا جڑا اوپر چاننی آپاں تے مہاراج دے جڑے رمالے ہون نا جڑے ویکھ لے بھی ہوں پانچ چار دس واری مہاراج نے دیتے نے بعد چوں سیوں کے ہوں چندوا بن گیا
واہگرو
یہ کتے کتے کرپا ہے سدگران کی بخش جیویں ہوں آپ اتنے ویکھتے ہیں کہ نال دی چاننی صاحب نال دے رمالے چندوا صاحب ہی نال تے بہت ودیا گل ہے آ لینے پنڈ بھی دوان لگے نے اتنے بھی میں ویکیا بڑی کرپا ہے سنور بھی اپنے علاقے چ بہت بخشش ہے سدگران کی پر نہیں تو آم پنڈا ویکیا تین چار رمالے جوڑ لے بس کوئی ہرا ہے کوئی لال ہے کوئی پیلا کٹھے جے کر کے بس اسے کا چاننی صاحب بنا پاوے کہ وہ بھی ستکار کرنے جوگ ہے پر یہ گل سوبھا نہیں یہ چنگی نہیں لگتی وہ ستکار کرو پاوے کہ وہ بھی ستکار کرنے کی تھان سے ایسی گل نہیں ستکار جوگ ہے پر ساتھ سنگت وہ جی مہاراج واسطے یہ سارا کچھ پنڈ دے وچ مہاراج نے بڑیاں بخشیشاں کیتیاں پانچ سات سیٹ دس سیٹ رمالیاں دے بناؤ تے ساتھ سنگت رمالے دھو کے پریس کر کے تے ساتھ سنگت دس بارہ دن بعد پھر ایک رمالے دی واری ہے کئی تے کھما کرنا ایسے نے جڑے پندرہ پندرہ دن رمالے بدلتے نہیں وہی نہیں تے اپنا بھی دھیان گھٹی ادھر اگے کئی باری میں بینتی کیتی ہے سانو کوئی پوچھ لے دس کا پیٹی کہڑے کھونجے چ پئی اپاں نوں پتہ سارے دماغ ہے نا اس گل کا پتا ہی ہے بھی کہڑی چیز کتنے پی ہے سانو یہ پتا ہے کہ ساڈا ٹی وی ساڈے کمرے دے کہڑے کھونجے چ پیا سانو پتا ہے ساڈی الماری کتنے پی ہے سانو پتا ہے جڑے پیسے رکھدے ہیں وہ کتنے رکھدے ہیں پتا نا سارا بیبیاں نوں پتا ہے میرے گہنے کہڑی جگہ رکھے ہوئے نے اور گرمکو جی کوئی پوچھ لے گردوار دے رمالے کتنے رکھے نے چندوئے کنے نے گردوارا صاحب چاننیا کنیا نے مر دیا جی کوئی پوچھ لے گرو گرنتھ صاحب مار دے سروپ پنڈ چ کنے نے کوئی پتا نہیں کیونکہ ادھر دھیان ہی نہیں کسی کا پتا ہی نہیں کسی بھی ادھر بھی ہے کچھ میں بڑی باری سنگت چ بینتی کیتی ہے گردواریاں دے اوپر لوگ اج لکھا روپیہ لاؤندے نے پر کی کیتا دس لاکھ روپیہ کٹھا کیتا اگے پھر مستری دی مرضی ہے انہیں گمبج کہہو جا لاؤنا لا دے انہوں کسے نے یہ نہیں پوچھنا کہ بھائی مستری آئے دس بھی نقشہ کتوں لیا جہاں گمبج لاؤن لگیا ہے یہ کتوں کا نقشہ ہے یہ جڑا دربار صاحب بن لگیا ہے یہ کہو جا نقشہ بناؤن لگیا ہے جدو آپ اتنا خرچ کرتے ہیں جی کوٹھیاں دے نقشے بنا مستری دی واہ فڑو ਉਹਨੂੰ ਲੈ ਜਾਓ, ਜੇ ਕੋਈ ਗੁਰਦੁਆਰਾ ਤੁਹਾਨੂੰ ਪਸੰਦ ਆਵੇ ਉਸ ਗੁਰਦੁਆਰਾ ਸਾਹਿਬ ਦੇ ਅੱਗੇ ਲਿਜਾ ਕੇ ਖੜਾ ਦਿਓ, ਲਓ ਭਾਈ ਸਾਹਿਬ ਇਹੋ ਜਿਹਾ ਬਣਨਾ ਚਾਹੀਦਾ, ਜੇ ਫਰਕ ਪੈ ਗਿਆ ਦਿਹਾੜੀ ਨੀ ਦੇਣੀ ਆ ਕੋਈ, ਸਤਨਾਮ
ਸ੍ਰੀ ਵਾਹਿਗੁਰੂ,
ਆਪੇ ਬਣਾਊ ਫਿਰ ਉਹ ਜੇ ਮਿਸਤਰੀ ਨੂੰ ਫਿਕਰ ਹੈ, ਜੇ ਤੇ ਉਹਦੇ ਵੱਸ ਚ ਹੋਇਆ, ਧਿਆਨ ਦੇਣਾ ਜਰਾ, ਜੇ ਤੇ ਉਹਦੇ ਵੱਸ ਚ ਹੋਇਆ ਉਹ ਕਹੇਗਾ ਮੈਂ ਬਣਾਵਾਂਗਾ, ਨਹੀਂ ਤੇ ਉਹਨੇ ਕਹਿਣਾ ਮੈਂ ਨੀ ਬਣਾਉਣਾ ਜੀ, ਮੈਂ ਇਹੋ ਜਿਹਾ ਨੀ ਬਣਾ ਸਕਦਾ। ਉਹਨੂੰ ਦੱਸੋ ਵੀ ਲੈ ਭਰਾਵਾ ਇਹੋ ਜਿਹਾ ਬਣਨਾ ਚਾਹੀਦਾ, ਦਰਬਾਰ ਸਾਹਿਬ ਜਦੋਂ ਅਸੀਂ ਬਣਾਉਣਾ ਹੈ ਉਹਦਾ ਵੀ ਸਾਡੇ ਕੋਲ ਕੋਈ ਨਕਸ਼ਾ ਚਾਹੀਦਾ, ਜਿਵੇਂ ਆਪਾਂ ਕੋਠੀਆਂ ਦੇ ਨਕਸ਼ੇ ਬਣਾਉਂਦੇ ਹਾਂ, ਤੇ ਜਦੋਂ ਗੁਰਦੁਆਰਾ ਸਾਹਿਬ ਦਾ ਕੰਮ ਚੱਲਦਾ ਜਿਵੇਂ ਆਪਣੀਆਂ ਕੋਠੀਆਂ ਦੇ ਸਿਰ ਤੇ ਖਲੋਤੇ ਰਹਿੰਦੇ ਹਾਂ ਮਿਸਤਰੀਆਂ ਦੇ, ਆਹ ਵੀ ਘੱਟ ਪਾਉਣਾ ਆਹ ਵੱਧ ਪਾਉਣਾ ਕੋਈ ਇੱਟ ਇਸ ਤਰ੍ਹਾਂ ਨਾ ਜਾਵੇ, ਉਦੋਂ ਵੀ ਧਿਆਨ ਰੱਖਣਾ ਕਿ ਗੁਰਦੁਆਰਾ ਸਾਹਿਬ ਦਾ ਕੰਮ ਚੱਲਦਾ ਹੈ, ਸਾਡਾ ਫਰਜ਼ ਹੈ ਵੀ ਅਸੀਂ ਗੁਰੂ ਘਰ ਦਾ ਵੀ ਧਿਆਨ ਰੱਖੀਏ, ਜੇ ਅਸੀਂ ਧਿਆਨ ਰੱਖਾਂਗੇ ਸਤਿਗੁਰੂ ਸਾਡਾ ਵੀ ਧਿਆਨ ਰੱਖਣਗੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਮਹਾਰਾਜ ਧਿਆਨ ਰੱਖਣਗੇ ਸਾਡਾ, ਸਤਿਗੁਰ ਕਿਰਪਾ ਕਰਨਗੇ, ਬਸ ਤੂੰ ਧਿਆਨ ਰੱਖ ਆਪਣੀ ਦਾੜੀ ਦਾ, ਤੂੰ ਧਿਆਨ ਰੱਖ ਆਪਣੇ ਕੇਸਾਂ ਦਾ, ਰੁਲਦੇ ਨਾ ਫਿਰਨ ਗੰਦੀਆਂ ਨਾਲੀਆਂ ਵਿੱਚ, ਤੂੰ ਧਿਆਨ ਰੱਖ ਆਪਣੇ ਪੈਰਾਂ ਦਾ ਵੀ, ਠੇਕੇ ਵੱਲ ਨਾ ਜਾਣ, ਇਹ ਗੁਰਦੁਆਰੇ ਵੱਲ ਜਾਣੇ ਚਾਹੀਦੇ, ਅਸੀਂ ਧਿਆਨ ਰੱਖੀਏ ਆਪਣੇ ਹੱਥਾਂ ਦਾ, ਕਿਤੇ ਚੋਰੀ ਵਾਲੇ ਪਾਸੇ ਨਾ ਤੁਰ ਪੈਣ, ਇਹ ਗਲਤ ਦਸਤਖਤ ਨਾ ਕਰ ਦੇਣ ਕਿਤੇ, ਆਪਣੇ ਹੱਥਾਂ ਦਾ ਧਿਆਨ ਰੱਖਣਾ, ਅਸੀਂ ਜੇ ਧਿਆਨ ਰੱਖਾਂਗੇ ਆਪਣੇ ਸਤਸੰਗ ਜੀ ਇੰਦਰੀਆਂ ਤੇ ਧਿਆਨ ਰੱਖਾਂਗੇ, ਇੰਦਰੀਆਂ ਤੇ ਅਸੀਂ ਜੇ ਧਿਆਨ ਰੱਖਾਂਗੇ ਹੱਥਾਂ ਪੈਰਾਂ ਤੇ ਸਤਿਗੁਰੂ ਫਿਰ ਸਾਡਾ ਵੀ ਧਿਆਨ ਰੱਖਾਂਗੇ, ਮਹਾਰਾਜ ਨੂੰ ਫਿਰ ਸਾਡਾ ਫਿਕਰ ਹੈ, ਜੇ ਸਤਿਗੁਰਾਂ ਦੇ ਬਣ ਗਏ ਆਪ ਸਵਾਰੇ, ਮੈਂ ਮਿਲਿਆ
ਸੁਖ ਹੋਏ
ਫਰੀਦਾ,
ਮੇਰਾ ਹੋਏ ਰਹਾ
ਫਰੀਦਾ, ਜੇ ਤੂੰ ਮੇਰਾ ਹੋਏ ਰਹਾ, ਪੜੋ ਤਾਰ ਸਭ ਜਗ ਤੇਰਾ
ਹੋਏ,
ਸਭ ਜਗ ਤੇਰਾ ਹੋਏ, ਸਭ ਜਗ ਤੇਰਾ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ
ਹੋਏ,
ਸਾਰਾ ਜਗ ਬਣ ਜਾਏਗਾ ਸਾਡਾ, ਪਰ ਜੇ ਗੁਰੂ ਦੇ ਬਣ ਗਏ। ਰਤਨ ਰਾਏ ਬਹੁਤ ਵੱਡਾ ਕਾਫਲਾ ਲੈ ਕੇ, ਬੜੇ ਆਪਣੇ ਮੰਤਰੀ ਵਜ਼ੀਰ ਫੌਜਾਂ ਸੈਨਾ ਸਾਰਿਆਂ ਨੂੰ ਲੈ ਲਿਆ ਵੀ ਚਲੋ ਭਾਈ ਤੁਹਾਨੂੰ ਦਰਸ਼ਨ ਕਰਾ ਕੇ ਲਿਆਈਏ ਸਤਿਗੁਰਾਂ ਦੇ, ਸਾਰਿਆਂ ਨੂੰ ਨਾਲ ਲੈ ਲਿਆ, ਸੈਨਾ ਦਾ ਵੀ ਭਲਾ ਹੋਵੇ ਸਾਰਿਆਂ ਦੇ ਨਾਲ, ਲੈ ਕੇ ਪ੍ਰਜਾ ਵੀ ਨਾਲ, ਰਾਜਾ ਵੀ ਨਾਲ, ਰਤਨ ਰਾਏ ਅਸਾਮ ਦਾ ਰਾਜਾ, ਫਿਰ ਗੋਬਿੰਦ ਰਾਏ ਜੀ ਦੇ ਚਰਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ, ਪ੍ਰਸ਼ਾਦੀ ਹਾਥੀ, ਚੰਦਨ ਦੀ ਚੌਂਕੀ, 1,25,000 ਦੀ ਕਲਗੀ, ਪੰਚਕਲਾ ਸ਼ਸਤਰ, 1,25,000 ਦਾ ਚੰਦੋਆ ਮਹਾਰਾਜ ਦਾ, ਕਿੱਡੀਆਂ ਕਿੱਡੀਆਂ ਮਹਿੰਗੀਆਂ ਚੀਜ਼ਾਂ, ਉਹ ਉਸ ਸਮੇਂ ਦਾ 1,25,000, ਉਸ ਸਮੇਂ ਦਾ 1.25 ਲੱਖ ਪਿਸ਼ਾਕ ਮਹਾਰਾਜ ਦੀ ਬੜੀ ਸੋਹਣੀ ਬਣੀ ਹੋਈ। ਸਤਿਸੰਗ ਜੀ, ਸੋਨੇ ਦੀਆਂ ਤਾਰਾਂ ਸਨ ਵਿੱਚ ਉਹਦੇ ਲੱਗੀਆਂ, ਤਾਂ ਹੀ ਏਡਾ ਮਹਿੰਗਾ ਸੀ। ਜਿਹੜੀ ਕਲਗੀ ਸੀ ਨਾ ਮਹਾਰਾਜ ਦੀ, ਉਹਦੇ ਵਿੱਚ ਹੀਰੇ ਜੜੇ ਹੋਏ ਸੀ ਬੜੇ ਕੀਮਤੀ, ਜਿਹੜੇ ਮਹਾਰਾਜ ਨੂੰ ਭੇਟਾ ਕਰਨ ਵਾਸਤੇ ਲਿਆਇਆ, ਤੇ ਚੰਦਨ ਦੀ ਚੌਂਕੀ ਸੀ। ਮਹਾਰਾਜ ਕੋਲ ਆ ਕੇ ਨਮਸਕਾਰ ਕੀਤੀ ਤੇ ਆਪਣੀਆਂ ਭੇਟਾਵਾਂ ਅਰਪਣ ਕੀਤੀਆਂ। ਸੱਚੇ ਪਾਤਸ਼ਾਹ, ਅਸਾਮ ਤੋਂ ਆਏ ਹਾਂ, ਸਾਰੀ ਵਿਥਿਆ ਸੁਣਾਈ। ਸਤਿਗੁਰੂ ਬੜੇ ਖੁਸ਼ ਹੋਏ, ਚਰਨਾਂ ਤੇ ਨਮਸਕਾਰਾਂ ਕਰਦਾ, ਸੱਚੇ ਪਾਤਸ਼ਾਹ ਆਪ ਜੀ ਦੇ ਪਿਤਾ ਦੇ ਬਚਨਾਂ ਨਾਲ ਮੇਰਾ ਜਨਮ ਹੋਇਆ, ਕਦਰ ਕੀਤੀ, ਕਿਰਤ ਕਹਾਣੀ ਬਣੀ, ਬੜੀਆਂ ਭੇਟਾਵਾਂ ਅਰਪਣ ਕੀਤੀਆਂ। ਸੱਚੇ ਪਾਤਸ਼ਾਹ ਕਲਗੀ ਸਜਾਓ, ਮਹਾਰਾਜ ਨੇ ਕਲਗੀ ਲਾਈ, ਚੰਦੋਆ ਵੀ, ਫਿਰ ਨਾਲ ਚੰਦਨ ਦੀ ਚੌਂਕੀ ਰੱਖੀ, ਪ੍ਰਸ਼ਾਦੀ ਹਾਥੀ ਉਹ ਲਿਆਂਦਾ ਦਰਬਾਰ ਵਿੱਚ। ਉਹਨੇ ਚੌਰ ਆਪਣੀ ਸੁੰਢ ਦੇ ਨਾਲ ਮਹਾਰਾਜ ਨੂੰ ਚੌਰ ਕਰਨ ਲੱਗ ਪਿਆ, ਇੰਨਾ ਸਿਖਾਇਆ ਹੋਇਆ ਚਿੱਟੇ ਰੰਗ ਦਾ। ਸਾਧ ਸੰਗਤ, ਉਸ ਸਮੇਂ ਕੁਝ ਵਜ਼ੀਰ ਐਸੇ ਸਨ, ਇੱਕ ਦੋ ਬੰਦੇ ਜਿਹੜੇ ਭੀਮ ਚੰਦ ਦੇ ਭੇਜੇ ਹੋਏ ਸੀ ਪਹਾੜੀ ਰਾਜੇ, ਉਹਨਾਂ ਵਿੱਚੋਂ ਭੀਮ ਚੰਦ, ਉਹਦੇ ਬੰਦੇ ਇੱਥੇ ਹਰ ਸਮੇਂ ਰਹਿੰਦੇ ਸੀ, ਜਿਹੜੇ ਖਬਰ ਲੈਂਦੇ ਰਹਿੰਦੇ ਸੀ ਵੀ ਕੌਣ ਆਇਆ ਕੌਣ ਗਿਆ CID ਕਰਨ ਵਾਸਤੇ। ਜਦੋਂ ਉਹਨਾਂ ਨੇ ਸਾਰਾ ਕੁਝ ਵੇਖਿਆ, ਸਾਧ ਸੰਗਤ, ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਰਾਜੇ ਭੀਮ ਚੰਦ ਦੀਆਂ ਰਾਣੀਆਂ ਆਈਆਂ ਦਰਸ਼ਨ ਕਰਨ ਵਾਸਤੇ ਮਹਾਰਾਜ ਦੇ, ਉਹਨਾਂ ਨੇ ਵੇਖ ਲਿਆ ਦਰਬਾਰ ਮਹਾਰਾਜ ਦਾ ਸਜਿਆ, ਪ੍ਰਸ਼ਾਦੀ ਹਾਥੀ ਵੇਖਿਆ, ਕਲਗੀ ਵੇਖੀ, ਜਾ ਕੇ ਆ ਕਿਹਾ ਲੱਖ ਲਾਂਤ ਹੈ ਤੁਹਾਡੇ ਰਾਜੇ ਬਣੇ ਫਿਰਦੇ ਤੁਸੀਂ, ਮਹਾਰਾਜ ਦਾ ਦਰਬਾਰ ਜਾ ਕੇ ਵੇਖੋ, ਉਹਨਾਂ ਦੇ ਦਰਬਾਰ ਦੇ ਸਾਹਮਣੇ ਤੁਹਾਡਾ ਦਰਬਾਰ ਫਿੱਕਾ ਪੈਂਦਾ। ਭੀਮ ਚੰਦ ਨੂੰ ਜਾ ਕੇ ਆਖਿਆ ਤੇਰੀ ਕਿਹੜੀ ਕਲਗੀ ਹੈ, ਮਹਾਰਾਜ ਦੇ ਸੀਸ ਤੇ ਲੱਗੀ ਕਲਗੀ ਵੇਖ ਜਾ ਕੇ ਕਿੰਨੀ ਸੋਭਦੀ ਹੈ। ਹੁਣ ਸਾਧ ਸੰਗਤ, ਸੋਭਾ ਤੇ ਪਾਏਗੀ ਹੋਈ, ਭਾਵੇਂ ਮਹਾਰਾਜ ਜਿਹੋ ਜਿਹੇ ਮਰਜ਼ੀ ਵਸਤਰ ਪਾ ਲੈਣ, ਸਤਿਗੁਰਾਂ ਤੇ ਉਹੀ ਸੋਹਣੇ ਲੱਗਣੇ ਨੇ, ਕਿਉਂਕਿ ਉਹਨਾਂ ਦਾ ਸਤਿਕਾਰ ਸਤਿਗੁਰਾਂ ਕਰਕੇ ਹੋਣਾ। ਕਲਗੀ ਮਹਾਰਾਜ ਦੇ ਸੀਸ ਤੇ ਸੋਭਦੀ ਹੈ, ਅਲਾਹੀ ਤੇਜ, ਅਲਾਹੀ ਨੂਰ ਚਿਹਰੇ ਦੇ ਉੱਤੇ। ਜਾ ਕੇ ਰਾਣੀਆਂ ਨੇ ਦੱਸਿਆ ਭੀਮ ਚੰਦ ਦੇ ਅੰਦਰ ਈਰਖਾ ਪੈਦਾ ਹੋ ਗਈ, ਉਹਨੇ ਸਾਧ ਸੰਗਤ ਜੀ ਦੇਵੀ ਚੰਦ ਨੂੰ ਭੇਜਿਆ, ਉਹਦਾ ਵਜ਼ੀਰ ਸੀ ਇੱਕ ਦੇਵੀ ਚੰਦ, ਲੈ ਭਾਈ ਤੂੰ ਜਾ ਤੇ ਸਤਿਗੁਰਾਂ ਨੂੰ ਬੇਨਤੀ ਕਰ ਵੀ ਮੇਰੇ ਮੁੰਡੇ ਦਾ ਵਿਆਹ ਹੈ, ਸਾਨੂੰ ਇਹ ਚੀਜ਼ਾਂ ਉਧਾਰ ਚਾਹੀਦੀਆਂ ਨੇ ਤੇਰੇ ਤੋਂ, ਉਧਾਰੀਆਂ ਚਾਹੀਦੀਆਂ ਨੇ, ਮੰਗ ਕੇ ਲੈਣੀਆਂ ਨੇ, ਵਿਆਹ ਹੋਏਗਾ ਬਾਅਦ ਚ ਵਾਪਸ ਕਰ ਦਿਆਂਗੇ। ਕੀ ਚਾਹੀਦਾ? ਪ੍ਰਸ਼ਾਦੀ ਹਾਥੀ ਵੀ ਚਾਹੀਦਾ, ਚੰਦੋਆ ਵੀ ਚਾਹੀਦਾ, ਚੰਦਨ ਦੀ ਚੌਂਕੀ ਵੀ ਚਾਹੀਦੀ ਹੈ, ਕਲਗੀ ਵੀ ਚਾਹੀਦੀ ਹੈ ਟੌਰ ਬਣਾਉਣ ਵਾਸਤੇ। ਕਈ ਹੁੰਦੇ ਨੇ ਇਹੋ ਜਿਹੜੇ ਵਿਆਹ ਹੁੰਦਾ ਨਾ, ਮੰਗਣਾ ਹੋਣਾ ਹੋਵੇ ਤੇ ਮੁੰਡਾ ਕਿਸੇ ਦੀ ਗੱਡੀ ਲਿਆ ਕੇ ਖਿਲਾਰ ਲੈਂਦਾ ਘਰ ਦੇ, ਕਹਿਣਗੇ ਟਰੈਕਟਰ ਚਾਹੀਦਾ ਜੀ ਤੁਹਾਡਾ, ਫਸਲ ਬੀਜਣੀ ਆ, ਕਹਿੰਦੇ ਨਹੀਂ ਵਿਹੜੇ ਜੀ ਖਿਲਾਰਨਾ, ਕਿਉਂ ਵੇਖਣ ਵਾਲੇ ਲਾਉਣਾ ਕੋ
ਸਤਿਨਾਮ ਵਾਹਿਗੁਰੂ,
ਬਾਅਦ ਚ ਪਤਾ ਨੀ ਲੱਗਣਾ। ਇਹ ਜਿਹੜੇ ਵਿਚੋਲੇ ਹੁੰਦੇ ਨੇ ਖਰਾਬ ਕਰਦੇ ਨੇ ਕੋ ਸਤਨਾਮ
ਸ੍ਰੀ ਵਾਹਿਗੁਰੂ,
ਓਹਲਾ ਰੱਖ ਜਾਂਦੇ ਆ ਫਿਰ ਗੁਰਮੁਖੋ, ਜੇ ਰੱਖੇਗਾ ਨਾ ਵਿਚੋਲਾ ਓਹਲਾ, ਜੁੱਤੀਆਂ ਵੀ ਉਸੇ ਨੂੰ ਹੀ ਪੈਂਦੀਆਂ। ਜੇ ਚੰਗਾ ਵਿਚੋਲਾ ਹੋਵੇ ਉਹਦਾ ਤੇ ਹੋਏਗਾ ਸਤਿਕਾਰ ਵੀ ਚੰਗਾ ਰਿਸ਼ਤਾ ਕਰਾਇਆ, ਕੋਈ ਲੁੱਕ ਨਹੀਂ ਰੱਖੀ, ਸਭ ਗੱਲਾਂ ਦੱਸਦੀਆਂ ਦੋਵੇਂ ਧਿਰਾਂ ਦੀਆਂ। ਪਰ ਜੇ ਵਿਚੋਲਾ ਰੱਖ ਜਾਵੇ ਓਹਲਾ, ਫਿਰ ਜੁੱਤੀਆਂ ਪੈਂਦੀਆਂ ਵੀ ਵਾਰ ਨਹੀਂ ਆਉਂਦੀ, ਜਦੋਂ ਝਗੜਾ ਛਿੜਦਾ ਵਿਚੋਲੇ ਨੂੰ ਗਾਲਾ ਕੱਢਦੀ ਹੈ, ਕਿੱਥੇ ਪੰਗਾ ਪਾਇਆ ਉਹਨੇ ਵਿਚੋਲੇ ਨੇ, ਵੀ ਪਤਾ ਛੇੜੀ ਬੜੀਆਂ ਜੁੱਤੀਆਂ ਖਾਣੀਆਂ ਪੈਂਦੀਆਂ, ਹਿਸਾਬ ਨਾਲ ਹੀ ਵਿਚੋਲੇ ਬਣਿਆ ਕਰੋ, ਹਰ ਇੱਕ ਦੇ ਵਿਚੋਲੇ ਵੀ ਨਹੀਂ ਬਣੀਦਾ, ਔਖਾ ਹੋ ਜਾਂਦਾ ਕੰਮ ਫਿਰ। ਸੋ ਸਾਧ ਸੰਗਤ ਜੀ, ਪਰ ਹਾਂ ਰੱਬ ਨੂੰ ਮਿਲਾਉਣ ਵਾਸਤੇ ਵੀ ਕਿਸੇ ਵਿਚੋਲੇ ਦੀ
ਲੋੜ ਹੈ,
ਲੋੜ ਹੈ ਕੋਲ ਕਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ
ਪਛਾਣਾ
ਪਛਾਣਾ, ਜਿਹਦੇ ਮਿਲਣ ਕਰਕੇ ਮੈਨੂੰ ਆਪਣੇ ਰੱਬ ਦੀ ਪਛਾਣ ਆਵੇ, ਅਕਾਲ ਪੁਰਖ ਦੀ ਪਛਾਣ ਆਵੇ। ਪਰ ਵਿਚੋਲਾ ਵੀ ਉਹ ਹੋਵੇ ਜਿਹੜਾ ਦੋਵੇਂ ਧਿਰਾਂ ਨੂੰ ਜਾਣਦਾ ਹੋਵੇ।
ਸਾਧ ਸੰਗਤ ਸਤਿਗੁਰ ਦੀ ਕਿਰਪਾ ਹੋਵੇ ਤੇ ਫੇਰ ਗੱਲ ਬਣਦੀ। ਕੱਲ ਸੁਣਿਆ ਨੀ, ਜਾ ਕੇ ਪੁੱਛ ਲੈ ਤਾਰੀਆਂ ਨੂੰ, ਜਿਹੜੇ ਤਰ ਗਏ ਨੇ ਉੱਚੀਆਂ ਲਹਿਰਾਂ, ਉਹਨਾਂ ਨੂੰ ਪੁੱਛ ਜਿਹੜੇ ਉੱਚੀਆਂ ਉੱਚੀਆਂ ਲਹਿਰਾਂ ਤਰ ਗਏ, ਉਹ ਵਿਚੋਲੇ ਜਿਹੜੇ ਖੁਦ ਮਿਲੇ ਹੋਏ ਹੋਣ, ਸਤਿਗੁਰਾਂ ਦੀ ਕਿਰਪਾ ਨਾਲ ਰੱਬ ਦੇ ਪਿਆਰਿਆਂ ਦਾ ਮੇਲ ਹੁੰਦਾ। ਪੂਰਵ ਕਰਮ ਅੰਕੁਰ ਜਾ ਪ੍ਰਗਟੇ, ਭੇਟੇ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ
ਸੋਈ ਜਾਗੀ।
ਜਿਵੇਂ ਨਾਰਦ ਮੁਨੀ ਨੇ ਉਪਦੇਸ਼ ਦਿੱਤਾ ਸੀ ਧਰੂ ਨੂੰ, ਵਿਚੋਲਾ ਭਾਈ ਲਹਿਣਾ ਜੀ ਨੂੰ ਮਿਲਾਉਣ ਵਾਲਾ ਸੀ ਭਾਈ ਸਿੰਘਾ, ਗੁਰੂ ਅਮਰਦਾਸ ਬਾਬਾ ਅਮਰਦਾਸ ਜੀ ਨੂੰ ਮਿਲਾਉਣ ਵਾਲੀ ਸੀ ਬੀਬੀ ਅਮਰੋ, ਮਿਲਾਇਆ ਤੇ ਰੱਬ ਦੇ ਪਿਆਰੇ ਮਿਲਾਉਂਦੇ ਨੇ, ਉਹ ਕਿਸੇ ਨੂੰ ਤੋੜਦੇ ਨਹੀਂ, ਉਹ ਸਦਾ ਜੋੜਦੇ ਹੀ ਨੇ। ਹੁਣ ਤੁਰਦੇ ਨੂੰ ਡਿੱਗਣ ਵਾਲੇ ਤੇ ਬੜੇ ਨੇ, ਪਰ ਡਿੱਗੇ ਨੂੰ ਉਠਾਉਣ ਵਾਲਾ ਤੇ ਕੋਈ ਵਿਰਲਾ ਹੀ ਨਹੀਂ। ਡਿੱਗੇ ਹੋਏ ਨੂੰ ਉੱਚਾ ਚੁੱਕਣਾ ਇਹ ਬੜਾ ਔਖਾ। ਹੁਣ ਸਾਧ ਸੰਗਤ ਕਹਿੰਦੇ ਲਓ ਬਈ, ਭੀਮ ਚੰਦ ਕਹਿੰਦਾ ਅਸੀਂ ਮੁੰਡੇ ਦਾ ਵਿਆਹ ਕਰਨਾ ਹੈ, ਇਹ ਚੀਜ਼ਾਂ ਧਾਰੀਆਂ ਦੇ ਦਿਓ, ਬਾਅਦ ਫੇਰ ਮੋੜ ਦਿਆਂਗੇ। ਦੇਵੀ ਚੰਦ ਗਿਆ ਸਤਿਗੁਰਾਂ ਕੋਲ, ਕਹਿੰਦਾ ਸੱਚੇ ਪਾਤਸ਼ਾਹ ਆਹ ਚੀਜ਼ਾਂ ਮਾਰਨ ਨੂੰ ਚਾਹੀਦੀਆਂ ਨੇ, ਹਾਥੀ ਵੀ ਚਾਹੀਦਾ, ਕਲਗੀ ਵੀ ਚਾਹੀਦੀ ਹੈ, ਕਿਰਪਾ ਕਰੋ। ਸਤਿਗੁਰ ਕਹਿਣ ਲੱਗੇ ਭਾਈ ਇਹ ਚੀਜ਼ਾਂ ਸਾਡੀਆਂ ਨੀ, ਇਹ ਤੇ ਸੰਗਤ ਦੀਆਂ ਨੇ, ਇਹ ਸੰਗਤ ਦਾ ਸਾਰਾ ਕੁਛ, ਤੇ ਸੰਗਤਾਂ ਨੂੰ ਪੁੱਛ ਲਓ ਜੇ ਦੇ ਦੇਣਗੇ ਤੇ ਲੈ ਜਾਓ, ਸੰਗਤਾਂ ਦਾ ਸਾਡਾ ਤੇ ਹੈ ਹੀ ਨਹੀਂ। ਸੰਗਤਾਂ ਨੂੰ ਪੁੱਛਿਆ, ਸਿੰਘਾਂ ਨੇ ਬਹਿ ਕੇ ਗੁਰਮਤਾ ਕੀਤਾ, ਕਹਿਣ ਲੱਗੇ ਵੀ ਗੱਲ ਸੁਣੋ, ਜੇ ਕਲਗੀ ਇੱਕ ਵਾਰੀ ਰਾਜੇ ਦਾ ਰਾਜੇ ਨੇ ਲਾ ਲਈ ਜਾਂ ਭੀਮ ਚੰਦ ਦੇ ਮੁੰਡੇ ਨੇ ਲਾ ਲਈ, ਉਹ ਕਲਗੀ ਮੁੜ ਕੇ ਸਤਿਗੁਰਾਂ ਦੇ ਕਿਵੇਂ ਲਾਵਾਂਗੇ ਆਪਾਂ? ਮਹਾਰਾਜ ਉਹ ਕਲਗੀ ਲਾਉਣਗੇ ਜਿਹੜੀ ਚੰਦਨ ਦੀ ਚੌਂਕੀ ਹੈ, ਇਸ ਚੰਦਨ ਦੀ ਚੌਂਕੀ ਨੂੰ ਤੇ ਸਾਰੇ ਮੱਥੇ ਟੇਕਦੇ ਆ, ਤੇ ਜੇ ਇੱਕ ਵਾਰੀ ਭੀਮ ਚੰਦ ਨੇ ਪੈਰ ਰੱਖ ਲਏ, ਇਹਦੇ ਵਿੱਚ ਚੰਦਨ ਦੀ ਚੌਂਕੀ ਦਾ ਨਿਰਾਦਰ ਹੈ, ਸਤਿਗੁਰਾਂ ਦਾ ਨਿਰਾਦਰ, ਕਿਉਂਕਿ ਲੋਕ ਉੱਥੇ ਮੱਥੇ ਟੇਕਦੇ ਨੇ ਸਾਰੇ। ਵਾਹ ਵਾਹ, ਇਹ ਕਿਹੜਾ ਬੈਂਡ ਵੱਜਦਾ ਹੈ, ਬਰਾਤ ਵਾਲਾ ਲੱਗਦਾ ਜਿਹੜੇ ਉਹ ਵੱਜਦੇ ਹੁੰਦੇ ਨੇ ਕਈ ਵਾਰੀ ਸੜਕਾਂ ਤੇ ਵੇਖਿਆ ਮੈਂ, ਇਹ ਖੁੱਡੇ ਵਾਲੇ ਨਵੇਂ ਹੀ ਕੰਮ ਕਰਦੇ ਨੇ। ਚਲੋ ਸਤਿਗੁਰਾਂ ਦੀ ਕਿਰਪਾ ਹੈ, ਸਤਿਗੁਰਾਂ ਦੀ ਕਿਰਪਾ ਨਾਲ ਬਖਸ਼ਿਸ਼ ਨਾਲ ਇੱਕ ਖੁੱਡੇ ਤੋਂ ਉਧਮਪੁਰਾ ਬਣ ਗਿਆ ਇਹ ਨਗਰ ਦਾ ਨਾਮ ਉਧਮਪੁਰ। ਧੰਨ ਨੇ ਉਹ ਜਿਨ੍ਹਾਂ ਨੇ ਉਧਮ ਕੀਤਾ ਤੇ ਖੁੱਡਿਆਂ ਚੋਂ ਨਿਕਲ ਗਿਆ
ਸ੍ਰੀ ਵਾਹਿਗੁਰੂ,
ਕਿਉਂਕਿ ਅਸੀਂ ਵੀ ਇਹਨਾਂ ਘਰ ਸਾਧ ਸੰਗਤ ਜਿਹੜੇ ਘਰ ਨੇ ਇੱਕ ਤਰ੍ਹਾਂ ਦੇ ਖੁੱਡੇ ਹੀ ਨੇ ਜਿਨ੍ਹਾਂ ਤੇ ਡੱਕੇ ਹੋਏ ਆ ਵਿਸ਼ੇ ਵਿਕਾਰਾਂ ਦੇ ਵਿੱਚ, ਪਰਮਾਰਥ ਦੀ ਕਿਰਪਾ ਹੋਈ ਆ ਜਿਨ੍ਹਾਂ ਨੇ ਉਧਮ ਕੀਤਾ ਤੇ ਸਾਧ ਸੰਗਤ ਸਤਿਗੁਰਾਂ ਦੀ ਬਖਸ਼ਿਸ਼ ਨਾਲ ਅਮਰ ਦੀ ਦਾਤ ਪ੍ਰਾਪਤ ਕੀਤੀ। ਲਓ ਹੁਣ ਆਓ ਆਪਾਂ ਫਿਰ ਉਹਨਾਂ ਚਿਰ ਆਨੰਦ ਮਾਣੀਏ, ਕਿਉਂਕਿ ਪੰਜ ਪਿਆਰਿਆਂ ਨੂੰ ਹੌਲੀ ਹੌਲੀ ਉਹਨਾਂ ਨੇ ਆਉਣਾ ਹੈ, ਤੇ ਜੇ ਉਹਨਾਂ ਦੀ ਆਵਾਜ਼ ਇੱਥੇ ਆਉਂਦੀ ਆਨੰਦ ਨਹੀਂ ਬਣਦਾ, ਆਪਾਂ ਬਾਅਦ ਚ ਵਿਚਾਰ ਕਰਦੇ। ਸਤਿਗੁਰਾਂ ਦੀ ਬਖਸ਼ਿਸ਼ ਹੈ। ਹੁਣ ਕੀ ਕਹੀਏ ਵੀ ਢੋਲ ਵੱਜਦੇ ਕਿ ਨਗਾਰੇ ਵੱਜਦੇ ਕਹੀਏ, ਕਿਹੜੀ ਧਾਰਨਾ ਫੜੀਏ? ਢੋਲ ਵੱਜਦੇ ਆਉਂਦੇ ਨੇ, ਨਗਾਰੇ ਵੱਜਦੇ ਆਉਂਦੇ ਨੇ, ਕੀ ਆਖਾਂ? ਚਲੋ ਸਤਿਗੁਰਾਂ ਦੀ ਬਖਸ਼ਿਸ਼ ਹੈ।
ਗੁਰੂ ਨਾਨਕ ਦੇ ਦਰਬਾਰ ਰੌਣਕਾਂ
ਲਗੀਆਂ ਰੌਣਕਾਂ ਲੱਗੀਆਂ ਲਗੀਆਂ ਰੌਣਕਾਂ ਲੱਗੀਆਂ Oh,
ਪਿਛਲੇ ਸਾਲ ਅੰਮ੍ਰਿਤ ਸੰਚਾਰ ਹੋਇਆ, ਬਹੁਤ ਸੰਗਤਾਂ ਨੇ ਅੰਮ੍ਰਿਤ ਛਕਿਆ, ਔਰ ਜਿਹੜੇ ਰਹਿ ਗਏ ਸੀ ਉਹਨਾਂ ਨੇ ਇਸ ਸਾਲ ਵੀ ਮਨ ਬਣਾਇਆ ਸਤਿਗੁਰਾਂ ਦੀ ਕਿਰਪਾ ਨਾਲ 215 ਪ੍ਰਾਣੀ ਗੁਰੂ ਕੇ ਜਨਮ
ਬੋਲੇ
ਕਿਰਪਾ ਕੀਤੀ ਸਤਸੰਗ ਜੀ, ਇਹ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ ਅੱਜ ਦੇ ਸਮੇਂ ਵਿੱਚ। ਧਿਆਨ ਦਿਓ ਜਰਾ, ਸਮਾਗਮ ਬੜੇ ਹੁੰਦੇ ਨੇ, ਪਰ ਵੇਖੋਗੇ ਬੜੇ ਬੜੇ ਬੋਰਡ ਵੀ ਲੱਗੇ ਨੇ, ਬੜੇ ਬੜੇ ਜਥੇ ਵੀ ਸੱਦੇ ਨੇ। ਜੇ ਕਿਤੇ ਸ਼ਹਿਰਾਂ 'ਚ ਜਾ ਕੇ ਕਿਤੇ ਪੁੱਛ ਲਓ ਵੀ ਅੰਮ੍ਰਿਤ ਸੰਚਾਰ ਕਿੰਨਾ ਹੋਇਆ, ਕਹਿਣਗੇ ਜੀ ਅੰਮ੍ਰਿਤ ਸੰਚਾਰ ਤੇ ਹੋਇਆ ਹੀ ਨਹੀਂ। ਜੇ ਹੋਇਆ ਤੇ ਕਿੰਨਿਆਂ ਨੇ ਛਕਿਆ? 15 ਹੋਏ ਸੀ ਜੀ, ਬਸ 20 ਹੋਏ ਸੀ। ਆ ਕਿੱਡੀ ਵੱਡੀ ਕਿਰਪਾ, ਕਿੱਡੇ ਕਿੱਡੇ ਵੱਡੇ ਪਿੰਡ ਨੇ, ਨਿੱਕੇ ਨਿੱਕੇ ਪਿੰਡਾਂ ਦੇ ਵਿੱਚ ਵੀ ਆ 200, ਕਿਤੇ 300, ਕਿਤੇ 400। ਸਤਿਗੁਰਾਂ ਦੀ ਕਿਰਪਾ ਨਾਲ ਇਹ ਬਹੁਤ ਵੱਡੀ ਪ੍ਰਾਪਤੀ ਹੈ। ਨਹੀਂ ਤੇ ਸਮਾਗਮ, ਵੱਡੇ ਵੱਡੇ ਸਮਾਗਮ, ਵੱਡੇ ਵੱਡੇ ਬੋਰਡ, ਜੇ ਝਾੜ ਵੇਖੋਗੇ ਤੇ ਕੁਛ ਵੀ ਨਹੀਂ। ਤੇ ਸਤਿਗੁਰਾਂ ਦੀ ਕਿਰਪਾ ਨਾਲ ਇਹ ਜਿਹੜੇ 215 ਦਾ ਜੀਵਨ ਬਣ ਗਿਆ, ਇਹ ਵੀ ਬਹੁਤ ਵੱਡੀ ਕਿਰਪਾ ਹੈ ਸਤਿਗੁਰਾਂ ਦੀ। ਪਿਛਲੇ ਸਾਲ ਬਹੁਤ ਸੰਗਤਾਂ ਨੇ ਅੰਮ੍ਰਿਤ ਛਕਿਆ, ਗੁਰੂ ਕੇ ਜਹਾਜ਼ ਚੜ੍ਹੇ, ਔਰ ਜਿਹੜੇ ਰਹਿ ਗਏ ਉਹਨਾਂ ਨੇ ਐਤਕੀ ਅੰਮ੍ਰਿਤ ਛਕ ਲਿਆ, ਸਿੰਘ ਸਜੇ ਨੇ। ਬਹੁਤ ਵੱਡੀ ਕਿਰਪਾ। ਔਰ ਐਸੀ ਗੱਲ ਵੀ ਨਹੀਂ, ਪਿਛਲੇ ਸਾਲ ਜਿਨ੍ਹਾਂ ਨੇ ਛਕਿਆ ਮੈਂ ਪਿੰਡ ਵਿੱਚ ਘਰਾਂ 'ਚ ਵੇਖਿਆ, ਲਗਭਗ ਸਾਰੇ ਪੱਕੇ ਨੇ। ਸਤਿਗੁਰਾਂ ਦੀ ਕਿਰਪਾ ਸਾਰਿਆਂ। ਅੱਜ ਵੀ ਉਹ ਜਿਹੜਾ ਰੰਗ ਹੈ ਉਹ ਚੜ੍ਹਿਆ ਹੋਇਆ। ਸੋ ਸਤਿਗੁਰ ਕਿਰਪਾ ਕਰਨ, ਜਿਹੜੇ ਰਹਿ ਗਏ ਮਨ ਬਣਾਓ, ਆਉਣ ਵਾਲੇ ਸਮੇਂ ਵਿੱਚ ਨੇੜੇ ਤੇੜੇ ਕਿਤੇ ਵੀ ਅੰਮ੍ਰਿਤ ਸੰਚਾਰ ਹੋਵੇ, ਅੰਮ੍ਰਿਤ ਛਕ ਕੇ ਸਿੰਘ ਸਾਜੋ। ਧੰਨ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗੋ, ਬਾਣੀ ਔਰ ਬਾਣੇ ਦੇ ਧਾਰਨੀ ਹੋਈਏ। ਸਾਰੇ ਪੜ੍ਹੋ ਗੱਜ ਕੇ ਬੋਲਿਆ ਕਰੋ ਸਾਰੇ
ਬੋਲੇ।
ਜਿਨ੍ਹਾਂ ਦਾ ਮਰ ਨਾਲ ਪ੍ਰੇਮ ਹੈ, ਜਿਹੜੇ ਸੱਚਮੁੱਚ ਪੰਥ ਦੀ ਜੜ੍ਹ ਦੀ ਗਲਾ ਚਾਹੁੰਦੇ ਹੈ, ਉਹ ਸਾਰੇ ਬਾਹਾਂ ਖੜੀਆਂ ਕਰਿਓ ਭਾਈ।
ਬੋਲੇ
ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ, ਇਹ ਬਾਹਾਂ ਖੜੀਆਂ ਕਰਦਿਆਂ ਦੇ ਨਾਲ ਇੱਕ ਚੇਤਨਤਾ ਹੀ ਆਉਂਦੀ।
ਔਰ ਚੇਤਨਤਾਈ ਵਿੱਚ ਹੋਰਾਂ ਦਾ ਵੀ ਮਨ ਬਣਦਾ ਅੰਮ੍ਰਿਤ ਛਕਣ ਵਾਸਤੇ ਸਿੰਘ ਸਜਣ ਵਾਸਤੇ। ਆਓ ਸਤਿਗੁਰਾਂ ਨੇ ਜਿਨ੍ਹਾਂ ਜਿਨ੍ਹਾਂ ਤੇ ਕਿਰਪਾ ਕੀਤੀ ਹੈ ਅੱਜ ਅੰਮ੍ਰਿਤ ਛਕ ਕੇ ਮਰਦ ਚਰਨਾਂ ਚ ਆਏ ਨੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਜਿਨ੍ਹਾਂ ਦਾ ਨਵਾਂ ਜੀਵਨ ਬਣਿਆ। ਅੱਜ ਤੋਂ ਅਸਲੀ ਉਮਰ ਗਿਣੀ ਜਾਏ ਕਿਉਂਕਿ ਸਾਧ ਸੰਗਤ ਬਾਬਾ ਜੈਮਲ ਸਿੰਘ ਸਿੰਪਲੀ ਵਾਲਿਆਂ ਨੂੰ ਕਿਸੇ ਨੇ ਕਹਿਣਾ ਬਾਬਾ ਜੀ ਕਿੰਨੇ ਸਾਲਾਂ ਦੀ ਉਮਰ ਹੋਗੀ ਤੁਹਾਡੀ, ਉਹਨਾਂ ਨੇ ਕਹਿਣਾ 90 ਸਾਲ ਦੀ ਹੈ, 130 ਸਾਲਾਂ ਦੇ ਇਹ ਉਮਰ ਛੋਟੀ ਕਿਉਂ ਦੱਸਦੇ ਹੋ? ਕਈਆਂ ਨੂੰ ਸੁਭਾਅ ਹੁੰਦਾ ਹੈ ਉਮਰ ਜੇ ਜ਼ਿਆਦਾ ਹੋਵੇ ਜਾਣ ਕੇ ਘੱਟ ਦੱਸਦੇ ਆ। ਉਹ ਕਹਿੰਦੇ ਜੀ ਇਹ ਤੁਸੀਂ ਉਮਰ ਘੱਟ ਦੱਸਤੀ, 30 ਸਾਲ 120 ਸਾਲ ਦੀ ਉਮਰ ਤੇ ਕਹਿੰਦੇ 90 ਸਾਲ ਦੀ। ਕਹਿੰਦੇ ਭਾਈ ਮੈਂ ਉਹ ਉਮਰ ਗਿਣਦਾ ਜਦੋਂ ਤੋਂ ਮੈਂ ਗੁਰੂ ਵਾਲਾ ਬਣਿਆ, ਜਦੋਂ ਤੋਂ ਮੇਰਾ ਗੁਰੂ ਘਰ 'ਚ ਜਨਮ ਹੋਇਆ। ਅਸਲ ਉਮਰ ਸਾਡੀ ਉਹ ਗਿਣੀ ਜਾਂਦੀ ਜਦੋਂ ਗੁਰੂ ਘਰ 'ਚ ਜਨਮ ਹੋਇਆ, ਭਾਵ ਨਵਾਂ ਜੀਵਨ ਬਣਿਆ, ਅੰਮ੍ਰਿਤ ਛਕ ਲਿਆ, ਸਿੰਘ ਸੱਜ ਗਏ, ਗੁਰੂ ਵਾਲੇ ਬਣ ਗਏ। ਉਸ ਦਿਨ ਤੋਂ ਉਮਰ ਗਿਣੋ ਵੀ ਮੈਂ 2 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ, 2 ਸਾਲ ਦੀ ਅਜੇ ਉਮਰ ਹੈ। ਗੁਰੂ ਘਰ 'ਤੇ 2 ਸਾਲ ਹੀ ਗਿਣੀ ਜਾਣੀ, 3 ਸਾਲ ਦੀ ਉਮਰ ਹੈ, 5 ਸਾਲ ਦੀ ਉਮਰ ਹੈ। ਜਿਹੜੇ ਅੱਜ ਛੱਕ ਕੇ ਆਏ ਇਹਨਾਂ ਦੇ ਘੰਟੇ ਕਦੀ ਹੋਏ, ਮੈਂ ਕੋਈ ਸਾਧਨ
ਸ੍ਰੀ ਵਾਹਿਗੁਰੂ
ਇਹਦੇ ਘੰਟੇ ਕਦੀ ਹੋਈ। ਸੋ ਹੁਣ ਰਹਿਣਾ ਪੱਕੇ, ਜੇ ਮਹਾਰਾਜ ਨੇ ਕਿਰਪਾ ਕੀਤੀ ਹੈ ਨਵਾਂ ਜੀਵਨ ਬਣਾਇਆ ਤੇ ਹੁਣ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ
ਸਿਦਕ ਨਾ ਜਾਵੇ।
ਹੁਣ ਗੁਰਮੁਖੋ ਬੇਨਤੀਆਂ ਕਰਨ ਵੱਲੀਆਂ ਤੇ ਮੈਂ ਕਸਰ ਨਹੀਂ ਛੱਡਦਾ, ਬਹੁਤ ਬੇਨਤੀਆਂ ਕਰਦਾ ਵੀ ਅੰਮ੍ਰਿਤ ਛਕ ਲਿਆ, ਸਿੰਘ ਸਜੇ ਰਹਿਣਾ ਭਾਈ, ਦਿਨ ਰਾਤ ਸੰਗਤ ਕਰਦੇ ਰਹੋ, ਮਹੀਨੇ 'ਚ ਇੱਕ ਦਿਨ ਵੀ ਸੰਗਤ ਕਰ ਲਓ ਤਾਂ ਵੀ ਪੱਕੇ ਰਵਾਂਗੇ, ਕਿਉਂਕਿ ਫਿਰ ਪਾਣੀ ਮਿਲ ਗਿਆ ਫਿਰ ਫਸਲ ਸੁੱਕਦੀ ਵੀ ਨਹੀਂ। ਪਰ ਜਿਹੜੇ ਸੰਗਤ ਹੀ ਛੱਡ ਦਿੰਦੇ ਨੇ ਆਉਣ ਹੀ ਨਾ ਦੀਵਾਨ ਵਿੱਚ, ਫਿਰ ਇਹਦੇ 'ਚ ਮੇਰਾ ਵੀ ਕੀ ਕਸੂਰ? ਫਿਰ ਤੇ ਟੁੱਟਣਾ ਹੀ ਹੈ, ਜੇ ਫਿਰ ਪਾਣੀ ਨਾ ਮਿਲਿਆ ਫਿਰ ਤੇ ਫਸਲ ਮਰੇਗੀ। ਪਾਣੀ ਮਿਲਦਾ ਰਵੇ ਫਿਰ ਮਨ ਜੁੜਿਆ ਰਹਿੰਦਾ। ਅੱਜ ਕਿਰਪਾ ਕੀਤੀ ਹੈ ਸਤਿਗੁਰਾਂ ਨੇ, ਜੇ ਜੁੜ ਗਏ ਰਹਿਣਾ ਜੁੜ ਕੇ, ਸੰਗਤ ਵਿੱਚ ਇੰਨਾ ਮਾਣ ਸਤਿਕਾਰ, ਇੰਨਾ ਸਤਿਕਾਰ ਸਾਧ ਸੰਗਤ ਜੀ। ਚਲੋ ਬਾਹਰ ਸਤਿਕਾਰ ਮੰਨਿਆ ਕਿਸੇ ਦਾ ਹੋਵੇਗਾ, ਪਰ ਇੰਨੀ ਸੰਗਤ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜਾ ਸਤਿਕਾਰ ਹੈ, ਅੱਜ ਮਹਾਰਾਜ ਨੇ ਕਿਰਪਾ ਕੀਤੀ ਹੈ, ਮਾਨ ਆਦਰ ਸਾਡੀ ਝੋਲੀ 'ਚ ਪਾਇਆ ਹੈ, ਜੇ ਇਹ ਸਤਿਕਾਰ ਅਸੀਂ ਗਵਾ ਲਿਆ ਫਿਰ ਤੇ ਕਿਸੇ ਨਰਕ ਨੇ ਵੀ ਨਹੀਂ ਚੱਲਣਾ। ਸਤਿਕਾਰ ਜੇ ਮਹਾਰਾਜ ਨੇ ਦਿੱਤਾ ਨਾ, ਇਹ ਸਤਿਕਾਰ ਨੂੰ ਸੰਭਾਲ ਕੇ ਰੱਖਣਾ, ਨਹੀਂ ਤੇ ਕਿੱਥੇ ਲੋਕ ਜਹੇਦਾਰ ਜੀ ਕਹਿਣ ਲੱਗ ਜਾਂਦੇ, ਆਓ ਭਾਈ ਸਾਹਿਬ ਆਓ ਬਾਬਾ ਜੀ, ਸਤਿਕਾਰ ਮਾਨ ਆਦਰ ਹੋ ਰਿਹਾ। ਪਰ ਜੇ ਕਿਤੇ ਸਤਿਕਾਰ ਨੂੰ ਗਵਾ ਲਵੇ ਤੇ ਲੋਕ ਕਹਿੰਦੇ ਆ ਵੇਖੋ ਫਿਰ ਗੰਦੀਆਂ ਨਾਲੀਆਂ 'ਚ ਡਿੱਗਦਾ ਹੈ, ਆ ਕੀ ਹਾਲ ਹੋਇਆ ਸੀ। ਪਰ ਡਿੱਗਦੇ ਉਹ ਨਾ ਜਦੋਂ ਕੋਈ ਮਾੜਾ ਕਰਮ ਅੱਗੇ ਆ ਜਾਂਦਾ, ਕੱਲ ਵੀ ਬੇਨਤੀ ਕੀਤੀ ਸੀ, ਕੋਈ ਸਾਡਾ ਹੀ ਮਾੜਾ ਕਰਮ ਹੁੰਦਾ ਜਿਹੜਾ ਅੱਗੇ ਆ ਜਾਂਦਾ, ਗੁਰੂ ਤੋਂ ਟੁੱਟਦੇ ਹੀ ਉਹ ਤੇ ਜਦੋਂ ਸਤਿਗੁਰ ਦੀ ਕਿਰਪਾ ਹੋਵੇ, ਜਦੋਂ ਕੋਈ ਸੁੱਤੀ ਕਿਸਮਤ ਜਾਗਦੀ ਹੈ, ਕੋਈ ਕਰਮ ਹੁੰਦਾ ਜਾਗਦਾ, ਕਰਮ ਜਾਗਦਾ ਪਿਛਲਾ, ਫਿਰ ਰੱਬ ਦੇ ਪਿਆਰਿਆਂ ਦਾ ਸੰਗ। ਸੋ ਸਾਧ ਸੰਗਤ ਧਿਆਨ ਦੇਣਾ ਜਰਾ, ਦੇਵੀ ਚੰਦ ਨੂੰ ਕਹਿੰਦੇ ਜਾ ਲੈ ਕੇ ਆ ਸਮਾਨ ਸਾਰਾ, ਭੀਮ ਚੰਦ ਨੇ ਰਾਜੇ ਨੇ ਭੇਜਿਆ, ਮੈਂ ਉਹਨੂੰ ਬੇਨਤੀ ਕਰੀ ਮੇਰੇ ਵੱਲੋਂ ਉਧਾਰ ਦੇ ਦਿਓ, ਮੁੰਡੇ ਦੇ ਵਿਆਹ ਤੋਂ ਬਾਅਦ ਮੋੜ ਦਿਆਂਗੇ ਸਾਰਾ ਕੁਝ। ਸੰਗਤਾਂ ਨੇ ਜਵਾਬ ਦੇ ਦਿੱਤਾ, ਕਹਿੰਦੇ ਉਹ ਹਾਥੀ ਉਹ ਮੁੜ ਉਹ ਰਾਜੇ ਨੇ ਰਾਜਾ ਨਹੀਂ ਬਹਿ ਸਕਦਾ, ਉੱਥੇ ਤੇ ਸਤਿਗੁਰਾਂ ਵਾਸਤੇ ਹੈ। ਬਾਕੀ ਰਹੀ ਗੱਲ ਚੰਦਨ ਦੀ ਚੌਂਕੀ ਤੇ ਉਹ ਪੈਰ ਰੱਖੇਗਾ, ਨਹੀਂ ਇਹ ਸਤਿਗੁਰਾਂ ਦੇ ਚਰਨ ਰੱਖਣ ਵਾਸਤੇ ਹੈ, ਇਹ ਨਹੀਂ ਦੇਣੀ ਚੌਂਕੀ ਅਸੀਂ ਚੰਦਨ ਦੀ। ਉਸ ਤੋਂ ਬਾਅਦ ਕਹਿੰਦੇ ਇਹ ਕਲਗੀ ਜਿਹੜੀ ਮਰਦ ਸੀਸ ਤੇ ਲੱਗਦੀ ਹੈ, ਹੋਰ ਕਿਹਦੇ ਸਿਰ ਤੇ ਨਹੀਂ ਲੱਗ ਸਕਦੀ, ਇਹਦਾ ਅਸੀਂ ਸਤਿਕਾਰ ਕਰਨਾ ਹੈ। ਜੇ ਮਰ ਉਤਾਰ ਦੇਣਗੇ ਤਾਂ ਵੀ ਅਸੀਂ ਇਹਨੂੰ ਮੱਥੇ ਟੇਕਣੇ ਨੇ, ਕਿਉਂਕਿ ਸਤਿਗੁਰਾਂ ਦੇ ਸੀਸ ਤੇ ਲੱਗੀ, ਇਹ ਕੋਈ ਰਾਜਾ ਮਹਾਰਾਜਾ ਨਹੀਂ ਲਾ ਸਕਦਾ, ਇਹ ਕਲਗੀ ਨੂੰ ਇਹ ਸਤਿਗੁਰਾਂ ਦੀ ਕਲਗੀ ਸਤਿਕਾਰ। ਮੈਂ ਕਈ ਵਾਰੀ ਬੇਨਤੀ ਸੰਗਤ ਵਿੱਚ ਕੀਤੀ ਹੈ, ਜਦੋਂ ਆਪਾਂ ਰਮਾਲੇ ਘਰਾਂ 'ਚ ਖੰਡ ਪਾਠ ਕਰਾਉਂਦੇ ਹਾਂ ਨਾ, ਕਈ ਵਾਰੀ ਘਰਾਂ ਦੇ ਵਿੱਚ ਵੇਖਣ 'ਚ ਮਿਲਦਾ ਕਿ ਰਮਾਲਾ ਮਹਾਰਾਜ ਦਾ ਪਿਆ, ਉਹਦੇ ਉੱਤੇ ਹੀ ਆਪਾਂ 5 ਦਾ ਨੋਟ ਰੱਖਤਾ, ਉੱਤੇ 10 ਦਾ ਰੱਖਤਾ, ਜੇਬ 'ਚੋਂ ਕੱਢੇ ਪੈਸੇ 2 ਰੁਪਏ ਰੱਖਤੇ, ਪਰ ਰਮਾਲਾ ਜਿਹੜਾ ਰਮਾਲੇ ਦੇ ਉੱਤੇ ਕਦੇ ਰੁਪਈਆ 2 ਰੁਪਈਏ ਜਾਂ 5 ਰੁਪਈਏ ਨਹੀਂ ਰੱਖਣੇ ਚਾਹੀਦੇ। ਕਿਉਂ? ਕਿਉਂਕਿ ਕੀ ਪਤਾ ਉਹ ਨੋਟ ਕਿੰਨੀਆਂ ਕਿੰਨੀਆਂ ਜੇਬਾਂ 'ਚੋਂ ਹੋ ਕੇ ਆਇਆ, ਤੇ ਕਈ ਜੇਬਾਂ ਇਹੋ ਜਿਹੀਆਂ ਹੁੰਦੀਆਂ ਜਿਹਨਾਂ ਵਿੱਚ ਜਰਦੇ ਦੀਆਂ ਪੁੜੀਆਂ ਵੀ ਵਿੱਚ ਹੀ, ਤੰਬਾਕੂ ਵੀ ਵਿੱਚ ਹੀ, ਉਹ ਨੋਟ ਪਤਾ ਨਹੀਂ ਕਿੱਥੋਂ ਕਿੱਥੋਂ ਹੋ ਕੇ ਆਇਆ, ਉਹ ਮਰ ਦੇ ਰਮਾਲੇ ਤੇ ਨਹੀਂ। ਭੇਟਾ ਜਿਹੜੀ ਹੈ ਮਾਇਆ ਉਹ ਵੱਖਰੀ ਰੱਖੋ, ਥੱਲੇ ਰਮਾਲੇ ਨੂੰ ਨਾ ਲੱਗੇ, ਧਿਆਨ ਰੱਖਣਾ ਚਾਹੀਦਾ। ਸਾਧ ਸੰਗਤ ਉਹ ਕਹਿੰਦੇ ਸਤਿਗੁਰਾਂ ਦਾ ਜੇ ਮਾਰਾ ਕਲਗੀ ਲਾ ਦੇਣਗੇ ਅਸੀਂ ਫਿਰ ਵੀ ਇਹਨੂੰ ਮੱਥੇ ਟੇਕਣੇ ਨੇ, ਇਸ ਕਲਗੀ ਨੂੰ ਇਹਨੂੰ ਕੋਈ ਰਾਜਾ ਮਹਾਰਾਜਾ ਇਸ ਕਲਗੀ ਨੂੰ ਨਹੀਂ ਪਹਿਨ ਸਕਦਾ, ਅਸੀਂ ਨਹੀਂ ਦੇਣਾ ਮਾਰਾ ਦਾ, ਇਹ ਸਤਿਗੁਰੂ ਹੀ ਵਰਤਨ। ਉਹ ਵਾਪਸ ਆ ਗਿਆ ਦੇਵੀ ਚੰਦ, ਉਹ ਸਤਿਗੁਰਾਂ ਦਾ ਸ਼ਰਧਾਲੂ ਸੀ ਦੇਵੀ ਚੰਦ, ਆ ਕੇ ਕਹਿੰਦਾ ਰਾਜਨ ਜਵਾਬ ਦੇ ਦਿੱਤਾ, ਕਹਿਣ ਲੱਗਾ ਲੈ ਕੇ ਜਾਵਾਂਗਾ ਫੌਜਾਂ, ਖੋ ਕੇ ਲੈ ਆਵਾਂਗਾ, ਜੇ ਨਹੀਂ ਦਿੰਦੇ ਪ੍ਰੇਮ ਨਾਲ ਸਮਾਨ ਖੋ ਕੇ ਲਿਆਵਾਂਗਾ। ਦੇਵੀ ਚੰਦ ਸ਼ਰਧਾਵਾਨ ਸੀ। ਜਦੋਂ ਉਹਨੇ ਮਾੜਾ ਜਿਹਾ ਕਿਹਾ ਨਾ ਖੋਹ ਕੇ ਲੈ ਆਵਾਂਗਾ ਫੌਜਾਂ ਚੜਾ ਕੇ, ਦੇਵੀ ਚੰਦ ਕਹਿੰਦਾ ਰਾਜਨ ਉਹਨਾਂ ਦਾ ਕੁਝ ਜਾਣਾ ਨੀ, ਤੇਰਾ ਕੁਝ ਰਹਿਣਾ ਨੀ। ਉਹ ਕਹਿੰਦੇ ਵਜ਼ੀਰ ਤੂੰ ਮੇਰਾ, ਵਡਿਆਈ ਉਸ ਗੁਰੂ ਦੀ ਕਰਦਾ, ਵਜ਼ੀਰ ਤੂੰ ਮੇਰਾ, ਖਾਨਾ ਤੂੰ ਮੇਰਾ, ਨੌਕਰ ਤੂੰ ਮੇਰਾ, ਵਡਿਆਈ ਤੂੰ ਉਹਦੀ ਕਰਦਾ। ਉਸ ਸਮੇਂ ਕਹਿਣ ਲੱਗਾ ਭੀਮ ਚੰਦ ਕਿ ਮੈਂ ਤੇ ਜਾਵਾਂਗਾ ਨਹੀਂ ਰਾਜਨ, ਉਹਨਾਂ ਨੂੰ ਕੋਈ ਨੀ ਮਾਰ ਸਕਦਾ, ਸਤਿਗੁਰਾਂ ਨੂੰ ਕੋਈ ਨੀ ਖਤਮ ਕਰ ਸਕਦਾ। ਉਹ ਕਹਿਣ ਲੱਗਾ ਨਹੀਂ ਮੈਂ ਖਤਮ ਕਰ ਦਿਆਂਗਾ, ਸਭ ਕੁਝ ਖੋਹ ਲਿਆਵਾਂਗਾ। ਉਹ ਵਡਿਆਈ ਕਰਦਾ ਹੈ, ਕਹਿੰਦੇ ਪਹਿਲਾਂ ਤੇ ਤੈਨੂੰ ਹੀ ਸੋਧਾ ਲਾਈਏ, ਬਾਅਦ ਚ ਸਤਿਗੁਰਾਂ ਨੂੰ ਵੇਖਾਂਗੇ। ਜਿਹੜਾ ਤੂੰ ਉਹਨਾਂ ਦੀ ਬਹੁਤੀ ਵਡਿਆਈ ਕਰਦਾ, ਤੂੰ ਚਾਹੁੰਦੀ ਜਿਹੜਾ ਉਹਨਾਂ ਦੀ ਬਹੁਤ ਵੀ ਸੋਭਾ ਕਰਦਾ ਨਾ, ਪਹਿਲਾਂ ਤੇਰੇ ਨਾਲ ਹੀ ਗੱਲ ਕਰ ਲਈਏ। ਉਸ ਸਮੇਂ ਆਪਣੇ ਨੌਕਰਾਂ ਨੂੰ ਹੁਕਮ ਕੀਤਾ ਜਾਓ ਜਲਾਦੋ। ਇਹ ਕਹਿੰਦਾ ਸਤਿਗੁਰ ਮੇਰੇ ਅੰਦਰ ਵਸਦੇ ਨੇ, ਜਾਂ ਇੰਜ ਕਰੋ ਇਹ ਜਿਹੜਾ ਰੋਜ਼ ਮਹਾਰਾਜ ਦੇ ਦਰਸ਼ਨ ਕਰਦਾ, ਕਹਿੰਦਾ ਮੈਂ ਰੋਜ਼ ਦਰਸ਼ਨ ਕਰਦਾ, ਥੋੜੇ ਚਿਰ ਪਿੱਛੋਂ ਜਾਨਾ ਦੀਦਾਰ ਕਰਦਾ, ਇਹਨੂੰ ਅੰਨਾ ਕਰ ਦਿਓ, ਇਹ ਦਰਸ਼ਨ ਕਰਨ ਜੋਗਾ ਰਵੇ ਹੀ ਨਹੀਂ। ਕਰਕੇ ਗਰਮ ਸਲਾਈਆਂ ਇਹਦੀਆਂ ਅੱਖਾਂ ਦੇ ਵਿੱਚ ਦੀ ਕੱਢ ਦਿਓ, ਅੰਨਾ ਹੋ ਜਾਵੇ, ਇਹਨੂੰ ਦਿਸੇ ਹੀ ਨਾ ਕੁਛ, ਸਜ਼ਾ ਦੇ ਦਿਓ। ਜਲਾਦ ਲੈ ਗਏ ਫੜ ਕੇ, ਕਹਿਣ ਲੱਗੇ ਜਾਂ ਤੇ ਗੁਰੂ ਦਾ ਖਹਿੜਾ ਛੱਡ ਦੇ, ਨਹੀਂ ਤੇ ਆ ਵੇਖ ਸਲਾਈਆਂ ਗਰਮ ਕੀਤੀਆਂ ਜਾ ਰਹੀਆਂ ਨੇ, ਅੱਖਾਂ ਚ ਮਾਰ ਦਿੱਤੀਆਂ ਜਾਣਗੀਆਂ। ਕਹਿਣ ਲੱਗਾ ਹੁਣ ਕੋਈ ਡਰ ਹੀ ਨਹੀਂ, ਜਿਨ੍ਹਾਂ ਅੱਖਾਂ ਨੇ ਇੱਕ ਵਾਰੀ ਸਤਿਗੁਰਾਂ ਦੇ ਦਰਸ਼ਨ ਕਰ ਲਏ, ਹੁਣ ਇਹਨਾਂ ਅੱਖਾਂ ਤੋਂ ਲੈਣਾ ਵੀ ਕੀ ਆ? ਕੋ ਸਤਨਾਮ
ਸ੍ਰੀ ਵਾਹਿਗੁਰੂ
ਨਾਮ ਹੀ ਰਹਿਣਗੀਆਂ ਤਾਂ ਵੀ ਕੋਈ ਗੱਲ ਨੀ। ਇੱਕ ਵਾਰੀ ਇਹਨਾਂ ਅੱਖਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰ ਲਏ, ਸਤਿਗੁਰਾਂ ਦੀ ਮੂਰਤ ਮੇਰੇ ਹਿਰਦੇ ਚ ਵਸੀ ਹੈ, ਲੋੜ ਹੀ ਨੀ। ਸਾਧ ਸੰਗਤ ਜਲਾਦਾਂ ਨੇ ਗਰਮ ਸਲਾਈਆਂ ਕੀਤੀਆਂ, ਕਰਕੇ ਸਲਾਈਆਂ ਗਰਮ ਅੱਖਾਂ ਦੇ ਵਿੱਚ ਲੱਗੇ ਮਾਰਨ, ਤੇ ਦੇਵੀ ਚੰਦ ਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਨ ਲਿਆ। ਮਹਾਰਾਜ ਕਿਰਪਾ ਕਰ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ। ਸਤਿਗੁਰੂ ਦਰਬਾਰ ਚ ਬੈਠੇ ਨੇ, ਆਪਣੇ ਸੰਗਤਾਂ ਆਲੇ ਦੁਆਲੇ ਬੈਠੀਆਂ ਨੇ, ਉਧਰ ਜੰਗਲ ਦੇ ਵਿੱਚ ਉਹਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ। ਜਦੋਂ ਇੱਕ ਸਲਾਈ ਲੱਗੇ ਨਾ ਅੱਖ ਚ ਮਾਰਨ, ਤੇ ਸਤਿਗੁਰਾਂ ਨੇ ਕੀਰਤਨ ਵਿੱਚ ਬੈਠੇ ਆਪਣੇ ਆਸਣ ਤੇ ਸੱਜਾ ਚਰਨ ਥੱਲੇ ਕਰਤਾ, ਸੱਜਾ ਚਰਨ ਇੱਕਦਮ ਜਦੋਂ ਚਰਨ ਥੱਲੇ ਕੀਤਾ, ਉਧਰ ਸਲਾਈ ਵੱਜ ਗਈ, ਵੱਜੀ ਤੇ ਹੈ ਅੱਖ ਚ ਮਾਰੀ, ਇੱਧਰ ਸਤਿਗੁਰਾਂ ਦੇ ਚਰਨ ਚ ਆ ਵੱਜੀ ਅੱਖ। ਸਤਿਨਾਮ
ਸ੍ਰੀ ਵਾਹਿਗੁਰੂ,
ਖੂਨ ਚੱਲ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚੋਂ ਖੂਨ ਚੱਲ, ਇੱਕ ਚਰਨ ਇਕਦਮ। ਸਿੰਘਾਂ ਨੇ ਸੇਵਾਦਾਰ ਸਾਰੇ ਭੱਜ ਕੇ ਆਏ, ਮਹਾਰਾਜ ਖੂਨ ਕਿਧਰੋਂ ਆ ਗਿਆ? ਛੇਤੀ ਛੇਤੀ ਉਹਨਾਂ ਨੇ ਪੱਟੀ ਬੰਨੀ ਸਤਿਗੁਰਾਂ ਦੇ ਚਰਨਾਂ ਤੇ, ਇਹਨੇ ਨੂੰ ਦੂਜੀ ਸਲਾਈ ਗਰਮ ਕਰ ਲਈ, ਉਹ ਲਿਆਏ, ਇਹਨੇ ਫਿਰ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰਿਆ। ਸਤਿਗੁਰਾਂ ਨੇ ਖੱਬਾ ਚਰਨ ਅੱਗੇ ਕਰ ਲਿਆ, ਉਹ ਫਿਰ ਉਵੇਂ ਜਿਵੇਂ ਖੂਨ ਚੱਲਿਆ, ਪੱਟੀਆਂ ਬੰਨ ਲਈਆਂ ਚਰਨਾਂ ਦੇ ਉੱਤੇ। ਧੰਨ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਆਪਣੇ ਸੇਵਕ ਨੂੰ ਤੱਤੀ ਵਾਹ ਨਹੀਂ ਲੱਗੀ। ਕਿੱਥੋਂ ਮਿਲੇਗਾ ਇਹੋ ਜਿਹਾ ਗੁਰੂ? ਤਾਤੀ ਵਾਓ ਨਾ
ਲਾਗੂ
ਪਾਰ ਬ੍ਰਹਮ ਤੋ ਗਿਰਦ ਹਮਾਰੇ
ਰਾਮ ਕਾਰ,
ਤਾਤੀ ਵਾਹ ਵੀ ਲਗਣ ਨਾ ਦੇਵੇ ਵਾਹਿਗੁਰੂ, ਜਿਹਦਾ ਰਾਖਾ ਹੋ ਜੇ ਮਾਲਕਾ, ਵਾਹ ਵੀ ਲਗਣ ਨਾ ਦੇ ਜਿਹਦਾ ਰਾਖਾ ਹੋ ਜੇ ਮਾਲਕਾ,
ਜੀ
ਹਮਾਰਾ ਸਵਾਮੀ ਸਗਲ ਘਟਾਂਕਾ
ਅੰਤਰਜਾਮੀ
ਅੰਤਰਜਾਮੀ ਮਾਰਾ ਤਿਉਹਾਰ ਸਮੇਂ ਅੰਗ ਸੰਗ ਨੇ ਜਦੋਂ ਸਾਧ ਸੰਗਤੋਂ ਮਾਰੇ ਗਰਮ ਕਰਕੇ ਸੂਏ ਸਲਾਈਆਂ ਮਾਰਾ ਦੇ ਚਰਨਾਂ ਚ ਆਵੇ ਚਰਨਾਂ ਚੋਂ ਖੂਨ ਚੱਲਦਾ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਦੇਵੀ ਚੰਦ ਸਾਧ ਸੰਗਤ ਉਹ ਆਪਣੇ ਮਨੋਂ ਤੇ ਅੱਖਾਂ ਅੰਨੀਆਂ ਕਰਕੇ ਚਲੇ ਗਏ ਥੋੜੇ ਸਮੇਂ ਬਾਅਦ ਜਦੋਂ ਇਹਨੇ ਅੱਖਾਂ ਖੋਲੀਆਂ ਸਭ ਕੁਝ ਨਜ਼ਰ ਆਉਣ ਲੱਗ ਪਿਆ ਭੀਮ ਚੰਦ ਦੇ ਦਰਬਾਰ ਚ ਨਹੀਂ ਜਾਣਾ ਭੱਜ ਲਿਆ ਉਸੇ ਸਮੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਇਆ ਅਨੰਦਪੁਰ ਸਾਹਿਬ ਆਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਦਰਬਾਰ ਚ ਬੈਠੇ ਨੇ ਸਤਿਗੁਰਾਂ ਦੇ ਚਰਨਾਂ ਤੇ ਪੱਟੀਆਂ ਬੰਨੀਆਂ ਵੇਖੀਆਂ ਨਮਸਕਾਰ ਕੀਤੀ ਕਹਿੰਦਾ ਮਹਾਰਾਜ ਆ ਕੀ ਗੇੜ ਵਰਤ ਗਈ ਇਹ ਚਰਨਾਂ ਚ ਕੀ ਵੱਜ ਗਿਆ ਆਪ ਜੀ ਦੇ ਚਰਨਾਂ ਚ ਕੀ ਵੱਜਿਆ ਸਤਿਗੁਰੂ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਦੇਵੀ ਚੰਦ ਅੱਜ ਕੀ ਖੇਡ ਵਰਤੀ ਕਹਿੰਦਾ ਜੀ ਸਲਾਈਆਂ ਮਾਰੀਆਂ ਮੇਰੀ ਅੱਖ ਚ ਪਰ ਬਚ ਗਿਆ ਮੈਂ ਧਿਆਨ ਕਾਹਦਾ ਧਰਿਆ ਸੀ ਕਹਿੰਦਾ ਤੁਹਾਡੇ ਚਰਨਾਂ ਦਾ ਮਹਾਰਾਜ ਕਹਿੰਦੇ ਸ਼ੁਕਰ ਹੈ ਚਰਨਾਂ ਦਾ ਹੀ ਧਰਿਆ ਸੀ ਸਤਨਾਮ
ਸ੍ਰੀ ਵਾਹਿਗੁਰੂ
ਸ਼ੁਕਰ ਹੈ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੇ ਡਿੱਗ ਪਿਆ ਮਹਾਰਾਜ ਧੰਨ ਆਖੀ ਖੇਡ ਵਰਤਾਤੀ ਜੇ ਤੁਹਾਡੇ ਚਰਨਾਂ ਦੇ ਵਿੱਚ ਜਿਹੜਾ ਜ਼ਖਮ ਹੈ ਮਹਾਰਾਜ ਮੇਰੇ ਤੋਂ ਵੇਖਿਆ ਤੂੰ ਤੇ ਮੈਂ ਹੀ ਇੰਨਾ ਹੋ ਜਾਂਦਾ ਆ ਤੁਹਾਡੇ ਚਰਨਾਂ ਦੇ ਵਿੱਚੋਂ ਨਹੀਂ ਭਾਈ ਜਿਹੜੇ ਮੇਰੇ ਬਣ ਜਾਣ ਮੈਨੂੰ ਵੀ ਉਹਨਾਂ ਦੇ ਬਣਨਾ ਜੋਗਾ ਬਣਿਆ ਤੇ ਕਿਧਰੇ ਪਹਿਰੇਦਾਰ ਬਣ ਕੇ ਖੜ ਗਏ ਸਤਿਗੁਰੂ ਗੁਰੂ ਦੀ ਜੀ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ ਇਹੋ ਜਿਹਾ ਗੁਰੂ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ
ਨਿਕਾਲ ਜੀ
ਨਿਕਾਲ ਜੀ ਸੋ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਾਇਆ ਦੇਵੀ ਚੰਦ ਨੇ ਕਿਉਂਕਿ ਬਣ ਗਿਆ ਨਾ ਆਪਣਾ ਸਤਿਕਾਰਿਆ ਜਾਂਦਾ ਹੈ ਜਿਹੜਾ ਗੁਰੂ ਦਾ ਬਣ ਜਾਵੇ ਜਿਹੜਾ ਗੁਰੂ ਨਾਲ ਟੁੱਟ ਜਾਵੇ ਉਹਨੂੰ ਸਾਰਾ ਸੰਸਾਰ ਹੀ ਸਤਿਕਾਰਾਂ ਪਾਉਂਦਾ ਲਾਂਤਾਂ ਪਾਉਂਦਾ ਇੱਥੇ ਵੀ ਧੱਕੇ ਤੇ ਅੱਗੇ ਵੀ ਧੱਕੇ ਹੀ ਹੈ ਜੇ ਕੋ ਗੁਰ ਤੇ ਬੇਮੁੱਖ ਹੋਵੇ ਮੈਨੂੰ ਸਤਿਗੁਰੂ ਮੁਕਤ ਨਾ ਪਾਵੇ ਸੋ ਮੇਰੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਿ ਥੋੜਾ ਥੋੜਾ ਯਤਨ ਕਰੋ ਜਿਹੜੇ ਅਜੇ ਅੰਮ੍ਰਿਤਧਾਰੀ ਨਹੀਂ ਬਣੇ ਉਹ ਮਨ ਬਣਾਓ ਆਪਣੇ ਅੱਜ ਕੱਲ ਪਰਸੋਂ ਹੌਲੀ 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 ਅੰਮ੍ਰਿਤ ਛੱਕ ਕੇ ਸਿੰਘ ਸਾਜੋ ਜੇ ਕਿਤੇ ਮਨ ਚ ਇੱਛਾ ਹੋਈ ਕਿ ਮੈਂ ਅੰਮ੍ਰਿਤ ਛਕਣਾ ਹੈ ਜੇ ਜਾਨ ਨਿਕਲ ਵੀ ਜਾਏ ਤੇ ਸਤਿਗੁਰੂ ਕਹਿੰਦੇ ਦੁਬਾਰਾ ਜਨਮ ਦੇ ਦਿੰਦੇ ਨੇ ਵੀ ਹੁਣ ਛਕਣਾ ਹੁਣ ਦੁਬਾਰਾ ਛਕਣਾ ਪਰ ਜੇ ਮੌਜ ਮਸਤੀਆਂ ਕਰਦਾ ਦੁਨੀਆਂ ਵਿੱਚ ਰਹਿੰਦਾ ਜੱਗ ਮਿੱਟਾ ਅੱਗਾ ਕਿਹਨੇ ਡੇਠਾ ਅੱਗਾ ਕਿਹੜਾ ਕਿਸੇ ਨੇ ਵੇਖਿਆ ਖਾਓ ਪੀਓ ਮੌਜ ਕਰੋ ਜੇ ਮਰ ਗਿਆ
84 ਲੱਖ ਦਾ ਗੇੜਾ ਏਡਾ ਲੰਮਾ 7.5 ਅਰਬ ਸਾਲ ਲੱਗਦਾ 7.5 ਅਰਬ ਸਾਲ ਵਿੱਚ ਕੱਟਿਆ ਜਾਣਾ ਬੜਾ ਲੰਮਾ ਹੈ ਜਹ ਮਾਰਕ ਕੇ ਗੰਨੇ ਜਾਹੇ ਨਾ ਕੋਸਾ ਹਰ ਕਾ ਨਾਮ
ਮਹਾਂ ਸੰਗ ਤੋਸਾ
ਪਿੰਡ ਵਾਲਿਆਂ ਦਾ ਨਗਰ ਨਿਵਾਸੀਆਂ ਦਾ ਇਹ ਮਹਾਨ ਉਪਰਾਲਾ ਇਹ ਤੇ ਜੋ ਤੁਸੀਂ ਸੁਣਿਆ ਜੋ ਤੁਸੀਂ ਪੜ੍ਹਦੇ ਹੋ ਦੁਕਾਨਾਂ 'ਚ ਜਾਂਦੇ ਹੋ ਉਹਨੂੰ ਅੱਗੇ ਫਿਰ ਦੁਹਰਾਓ ਆਪਣੀ ਜ਼ਿੰਦਗੀ ਵਿੱਚ ਘੱਟ ਤੋਂ ਘੱਟ 5 ਪ੍ਰਾਣੀਆਂ ਨੂੰ ਅੰਮ੍ਰਿਤ ਛਕਾਈਏ ਉਹ ਜੇ 5 ਪ੍ਰਾਣੀਆਂ ਨੂੰ ਘੱਟ ਤੋਂ ਘੱਟ 5 ਜਣਿਆਂ ਨੂੰ ਅੰਮ੍ਰਿਤ ਆਪਣੀ ਜ਼ਿੰਦਗੀ ਵਿੱਚ ਛਕਾ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਲੈਣ ਆਉਣਗੇ ਆਖੋ ਸਪਨਾ ਸਤਿਗੁਰੂ ਆਪ ਬਾਹ ਫੜਨਗੇ ਸਾਡੀ ਜੇ ਦੁਨੀਆਂ ਵਿੱਚ ਅਖੰਡ ਪਾਠ ਕਰਾਉਣੀ ਸੇਵਾ ਮੰਨਦੇ ਅਖੰਡ ਪਾਠ ਕਰਾਓ ਲੰਗਰ ਲਾਓ ਰਮਾਲੇ ਚੜ੍ਹਾਓ ਪਤਾਸੇ ਚੜ੍ਹਾਓ ਪਰ ਜੇ ਦੁਨੀਆਂ ਵਿੱਚ ਸਭ ਤੋਂ ਵੱਡੀ ਪੰਥ ਦੀ ਸੇਵਾ ਤੇ ਉਹ ਇਹ ਹੈ ਕਿਸੇ ਟੁੱਟੇ ਨੂੰ ਗੁਰੂ ਨਾਲ ਜੋੜ ਦਿਓ ਇਹ ਸਭ ਤੋਂ ਵੱਡੀ ਸੇਵਾ ਹੁਣ ਇਹ ਸੇਵਾ ਕਿਵੇਂ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ ਸੱਤ ਮੰਦਰ ਸੋਨੇ ਦੇ ਬਣਾ ਕੇ ਜਿਹੋ ਜਿਹੇ ਦਾਨ ਕਰਤੇ ਜਿਹੋ ਜਿਹਾ ਇੱਕ ਸਿੱਖ ਨੂੰ ਇੱਕ ਸ਼ਬਦ ਸਿਖਾ ਦਿੱਤਾ ਪਰ ਜਿਹਨੂੰ ਸ਼ਬਦ ਨਾਲ ਜੋੜ ਦਿੱਤਾ ਤੇ ਉਦੋਂ ਵੀ ਵੱਡਾ ਪੁੰਨ ਹੈ ਤੇ ਮੇਰੀ ਆਪ ਜੀ ਦੇ ਚਰਨਾਂ ਚ ਬੇਨਤੀ ਹੈ ਕਿ ਸਾਰੇ ਦੇ ਸਾਰੇ ਕਮਰ ਕੱਸੇ ਕਰੋ ਗੱਲਾਂ ਹੀ ਨਾ ਕਰਿਆ ਕਰੀਏ ਫਲਾਣੇ ਨੇ ਕੀ ਕੀਤਾ ਫਲਾਣੇ ਨੇ ਨਹੀਂ ਆਪਣੀ ਜ਼ਿੰਦਗੀ ਵਿੱਚ ਇਹ ਪਰਨ ਮਾਰ ਦੇ ਚਰਨਾਂ 'ਚ ਕਰਨਾ ਹੈ ਕਿ ਮੈਂ ਹੋ ਸਕੇ ਵੱਧ ਤੋਂ ਵੱਧ ਪਰ ਘੱਟ ਤੋਂ ਘੱਟ ਵੀ ਮੈਂ ਆਪਣੀ ਜ਼ਿੰਦਗੀ ਵਿੱਚ 5 ਪ੍ਰਾਣੀਆਂ ਨੂੰ ਪ੍ਰੇਰ ਕੇ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ੇ ਚੜ੍ਹਾਉਣਾ ਹੀ ਚਾਹੀਦਾ ਇੰਨਾ ਉਦਮ ਕਰਨਾ ਹੈ ਬਾਕੀ ਪੱਕੇ ਕਰਕੇ ਬੇਨਤੀਆਂ ਕਰਕੇ ਲੈ ਭਾਈ ਹੁਣ ਮਨ ਬਣਾ ਅੰਮ੍ਰਿਤ ਛਕ ਕੇ ਤੁਸੀਂ ਵੇਖਿਆ ਹੈ ਕਈ ਬੱਚੇ ਜਿਹੜੇ 200-200 ਨੂੰ ਵੀ ਅੰਮ੍ਰਿਤ ਛਕਾਉਂਦੇ 400-400 ਨੂੰ ਵੀ ਕਪੂਰਥਲੇ 500 ਪ੍ਰਾਣੀ ਨੂੰ ਇੱਕ ਸਿੰਘ ਨੇ ਉੱਥੇ ਅੰਮ੍ਰਿਤ ਛਕਾਇਆ ਇੱਕੋ ਜਣੇ ਹੈ ਵੀ ਗ੍ਰਿਸਤੀ ਘਰ 'ਚ ਰਹਿੰਦਾ ਪਰਿਵਾਰ 'ਚ ਰਹਿੰਦਾ ਤੇ 500 ਨੂੰ ਕਈ ਇਹੋ ਜਿਹੇ ਨੇ ਜਿਹੜੇ ਘਰ ਬਾਰ ਛੱਡ ਕੇ ਵੀ ਤੁਰੇ ਫਿਰਦੇ ਨੇ ਕੀਰਤਨ ਵੀ ਕਰਦੇ ਨੇ ਉਹ ਵੀ ਨਹੀਂ 500 ਨੂੰ ਛਕਾਇਆ ਜਿਹਨਾਂ ਇਕੱਲੇ ਘਰ 'ਚ ਰਹਿ ਰਿਹਾ ਤੇ ਪਰਿਵਾਰ 'ਚ ਰਹਿੰਦਾ ਹੋਇਆ 500 ਨੂੰ ਉਹਨੇ ਅੰਮ੍ਰਿਤ ਛਕਾਇਆ ਤੇ ਮੇਰੀ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਭਾਵੇਂ ਭੈਣਾਂ ਨੇ ਭਾਵੇਂ ਵੀਰ ਭਰਾ ਸਾਰੇ 5-5 ਨੂੰ ਪ੍ਰੇਰ ਕੇ ਹਰ ਮਹੀਨੇ 1 ਜਣਾ 2 ਜਣੇ ਪ੍ਰੇਰੋ ਨਾਲ ਜਾਂ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਜਾਂ ਕਿਤੇ ਵੀ ਅੰਮ੍ਰਿਤ ਸੰਚਾਰ ਹੋਵੇ ਅੰਮ੍ਰਿਤ ਛਕ ਕੇ ਸਿੰਘ ਸਜਾਓ ਧੰਨ ਗੁਰੂ ਗ੍ਰੰਥ ਸਾਹਿਬ ਮਾਧੇ ਲੜ ਲਾਈਏ ਸਾਰੇ ਪ੍ਰਚਾਰ ਕਰਾਂਗੇ ਨਾ ਫਿਰ ਗੱਲ ਬਣੇ ਗੁਰਮੁਖੋ ਆਪਾਂ ਥੋੜਾ ਜਿਹਾ ਪਿੱਛੇ ਚੱਲੋ ਬੜੇ ਪ੍ਰਚਾਰਕ ਹੋਏ ਨੇ ਪਰ ਕਈ ਇਹੋ ਜਿਹੀਆਂ ਸੰਸਥਾਵਾਂ ਨੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਆਹ ਫਲਾਣਾ ਪ੍ਰਚਾਰ ਕਰਦਾ ਬੜੀ ਸਿੱਖੀ ਦੀ ਚੜ੍ਹਦੀ ਕਲਾ ਉਹ ਸਿੱਖੀ ਦੀ ਚੜ੍ਹਦੀ ਕਲਾ ਤੇ ਕਿਸੇ ਨੇ ਬਰਦਾਸ਼ਤ ਕੀਤੀ ਹੋਈ ਨਹੀਂ ਕਦੇ ਦੁਨੀਆਂ ਦੇ ਇਤਿਹਾਸ ਪੜ੍ਹ ਲਓ ਜਦੋਂ ਵੀ ਕਿਤੇ ਸਿੱਖ ਕੌਮ ਹੋਂਦ ਵਿੱਚ ਆਉਣ ਲੱਗਦੀ ਹੈ ਨਾਲ ਦੀਆਂ ਰੁਕਾਵਟਾਂ ਪਾਉਣ ਵਾਲੇ ਬੜੇ ਨੇ ਕਿਉਂਕਿ ਸਿੱਖਾਂ ਤੋਂ ਸਾਰੇ ਡਰਦੇ ਨੇ ਇਹਨਾਂ ਦੀ ਚੜ੍ਹਦੀ ਕਲਾ ਬਰਦਾਸ਼ਤ ਨਹੀਂ ਕਰਦੇ ਕਹਿੰਦੇ ਫੋਟੀ ਪਈ ਰਹਿਣੀ ਚਾਹੀਦੀ ਸਿੱਖਾਂ 'ਚ ਲੜਾਈ ਪਈ ਰਵੇ ਇਹਨਾਂ 'ਚ ਕਦੀ ਡੇਰੇ ਬਣਾ ਦਿਓ ਕਦੀ ਇੰਝ ਕਰ ਦਿਓ ਆਹ ਕਰ ਵੀ ਟੁੱਟੇ ਰਹਿਣ ਆਪਸ 'ਚ ਜੁੜ ਨਾ ਜਾਣ ਕਿਤੇ ਜਦੋਂ ਮਾੜੇ 'ਚ ਜੁੜਨ ਲੱਗਦੇ ਨੇ ਨਾਲ ਦੀ ਨਾਲ ਕੀ ਇਹੋ ਜਿਹੀ ਖੇਡ ਵਰਤਾਉਂਦੇ ਨੇ ਬੜੇ ਆਏ ਪ੍ਰਚਾਰਕ ਬੜੇ ਖਤਮ ਕਰਤੇ ਪਰ ਜੇ ਸਾਰੇ ਦੇ ਸਾਰੇ ਤੁਰਨਗੇ ਫਿਰ ਕਿੰਨਿਆਂ ਨੂੰ ਖਤਮ ਕਰਨਗੇ ਇੱਕ ਨੂੰ 2 ਨੂੰ 4 ਨੂੰ ਬੜੇ ਸਾਡੇ ਸੰਤ ਜਿਹੜੇ ਜੇਲ੍ਹਾਂ 'ਚ ਬੰਦ ਕੀਤੇ ਬੜਾ ਕੁਝ ਹੋਇਆ ਆਪਾਂ ਨੂੰ ਸਭ ਨੂੰ ਪਤਾ ਅੱਜ ਜੋ ਦਿਨ ਹੈ ਸਾਧ ਸੰਗਤ ਜੀ ਅੱਜ ਸਾਕਾ ਨੀਲਾ ਤਾਰਾ ਦਿਵਸ ਜੋ ਕਿ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਆਹੀ ਦਿਨ ਸਨ ਸੰਗਤਾਂ ਕਈ ਮਨਾਉਂਦੀਆਂ ਕਈਆਂ ਨੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਕਰਵਾਏ ਹੈ ਗੁਰਮੁਖੋ ਕਿੰਨਾ ਸਮਾਂ ਹੋਇਆ 20 ਸਾਲ ਹੋ ਗਏ 20 ਸਾਲ ਹੋ ਗਏ ਸਾਧ ਸੰਗਤ ਇਹਨਾਂ 20 ਸਾਲਾਂ ਦੇ ਵਿੱਚ ਆਪਾਂ ਵੇਖਿਆ ਬੜੇ ਉਤਰਾਅ ਚੜ੍ਹਾਅ ਆਏ ਨੇ ਇਹ ਮਹਾਰਾਜ ਆਪ ਹੀ ਕੋਈ ਖੇਡਾਂ ਵਰਤਾਉਂਦੇ ਨੇ ਸਿੱਖੀ ਚੜ੍ਹਦੀ ਕਲਾ ਵੱਲ ਗਈ ਫੇਰ ਪਤਤ ਪੁਣਾ ਫੇਰ ਪਿੱਛੇ ਜੇ ਸਮਾਂ ਆਇਆ ਫਿਰ ਚੜ੍ਹਦੀ ਕਲਾ ਵੱਲ ਗਈ ਬੜਾ ਲੋਕਾਂ ਨੇ 11-11 ਬੰਦੇ ਬਰਾਤ ਦੇ ਜਾਣ ਲੱਗ ਪਏ ਮਿਲਣੀਆਂ ਬੰਦ ਹੋ ਗਈਆਂ ਸ਼ਰਾਬਾਂ ਖਤਮ ਹੋ ਗਈਆਂ ਠੇਕੇ ਬੰਦ ਹੋ ਗਏ ਦਾੜੀਆਂ ਰੱਖ ਲਈਆਂ ਤੇ ਆਹ ਹੁਣ ਫੇਰ ਉਹੀ ਹਾਲ ਹੈ 500-500 ਬੰਦਾ ਬਰਾਤ ਜਾਂਦਾ ਗਾਉਣ ਵਾਲੀਆਂ ਵੀ ਲੱਗਦੀਆਂ ਨੇ ਸ਼ਰਾਬਾਂ ਵੀ ਚੱਲਦੀਆਂ ਬੱਕਰੇ ਵੀ ਵੱਢੇ ਜਾ ਰਹੇ ਪਰ ਹੁਣ ਮਾਰ ਦੀ ਕਿਰਪਾ ਨਾਲ ਆਪਾਂ ਸਾਰੇ ਉਦਮ ਕਰੋ ਭਾਈ ਰਲ ਮਿਲ ਕੇ ਤੁਰੋ 84 ਦਾ ਸਮਾਂ ਸੀ ਅਕਾਲ ਤਖਤ ਸਾਹਿਬ ਢਾਹ ਢੇਰੀ ਕਰ ਦਿੱਤਾ ਗਿਆ ਪਰ ਗੁਰਮੁਖੋ ਅਕਾਲ ਤਖਤ ਸਾਹਿਬ ਦਾ ਕੁਛ ਨਹੀਂ ਗਿਆ ਅੱਜ ਵੀ ਚੜ੍ਹਦੀ ਕਲਾ 'ਚ ਅਕਾਲ ਤਖਤ ਸਾਹਿਬ ਅੱਜ ਵੀ ਉੱਥੇ ਹੈ, ਹਰਿਮੰਦਰ ਸਾਹਿਬ ਅੱਜ ਵੀ ਉੱਥੇ ਹੈ, ਪਰ ਜਿਨ੍ਹਾਂ ਨੇ ਢਾਹ ਢੇਰੀ ਕਰਤਾ ਕਿਤੇ ਦੇਖਦੇ ਨਜ਼ਰ ਆਉਂਦੇ ਕਿਤੇ? ਕੀ ਸ਼ਕਤੀ ਕਹਿੰਦੇ ਕਰਾਮਾਤ ਵਿਖਾਓ, ਏਦੋ ਵੱਡੀ ਕਰਾਮਾਤ ਹੋਰ ਕੀ ਹੋ ਸਕਦੀ? ਸਤਿਗੁਰਾਂ ਦਾ ਕੁਝ ਗਿਆ ਨਾ ਜਾਣ, ਸੋ ਇਸ ਕਰਕੇ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਮਰਦੇ ਲੜ ਲੱਗ ਕੇ ਖੰਡੇ ਬੜ ਦਾ ਅੰਮ੍ਰਿਤ ਛੱਡ ਕੇ ਸਿੰਘ ਸਜੋ, ਤੇ ਜੇ ਸੱਚਮੁੱਚ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਹੈ, ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਅੱਜ ਉਹਨਾਂ ਨੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਸੱਚੀ, ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲੇ ਨੇ, ਅੰਮ੍ਰਿਤ ਛੱਕ ਕੇ ਸਿੰਘ ਸਜੇ। ਸੋ ਆਪਾਂ ਕੋਈ ਰਾਈਫਲਾਂ ਨੀ ਚੱਕਣੀਆਂ, ਕੋਈ ਬੰਦੂਕਾਂ ਨੀ ਚੱਕਣੀਆਂ, ਸਿਰਫ ਪ੍ਰੇਮ ਦਾ ਹੀ ਪ੍ਰਚਾਰ ਕਰੋ। ਆਖੋ
ਸਤਨਾਮ,
ਪ੍ਰੇਮ ਨਾਲ ਪ੍ਰਚਾਰ ਕਰੋ ਅੰਮ੍ਰਿਤ ਜਿਹੜਾ ਨਾ, ਜੇ ਪ੍ਰੇਮ ਨਾਲ ਕਿਸੇ ਨੂੰ ਪ੍ਰੇਰੋ ਕੇ ਲੈ ਭਰਾਵਾ ਅੰਮ੍ਰਿਤ ਛੱਕ ਸਿੰਘ ਸਾਜਾ ਗੁਰੂ ਵਾਲਾ ਬਣ ਜਾ, ਲੈ ਜਦੋਂ ਪੂਰਾ ਉਹਦੇ ਦਿਮਾਗ ਬਦਲਿਆ ਜਾਵੇ, ਮਨ ਬਦਲੇ, ਤਨ ਹੀ ਨਾ ਬਦਲੇ। ਤੁਸੀਂ ਬੰਦੂਕ ਨਾਲ ਆਖੋਗੇ ਲੈ ਬਾਈ ਅੰਮ੍ਰਿਤ ਛੱਕ ਲੈ, ਨਹੀਂ ਤੇ ਤੈਨੂੰ ਗੋਲੀ ਮਾਰ ਦੇਣੀ, ਉਹ ਡਰਦਾ ਛੱਕ ਲੂਗਾ? ਅੰਮ੍ਰਿਤ ਉਹ ਛੱਕ ਲੇਗਾ ਡਰਦਾ, ਪਰ ਸਾਧ ਸੰਗਤ ਉਹਦਾ ਤਨ ਬਦਲਿਆ ਗਿਆ, ਉਹਦਾ ਮਨ ਨਹੀਂ ਬਦਲਿਆ, ਮਨ ਨਹੀਂ ਬਦਲਿਆ। ਤਨ ਕਰਕੇ ਭਾਵੇਂ ਉਹਨੇ ਬਾਣੀ ਬਾਣਾ ਪਾ ਲਿਆ, ਅੰਮ੍ਰਿਤ ਛੱਕ ਲਿਆ, ਪਰ ਆਨੰਦ ਤਾਂ ਹੈ ਜਦੋਂ ਮਨ ਬਦਲਿਆ ਜਾਵੇ, ਤੇ ਮਨ ਇਹ ਪ੍ਰੇਮ ਦੇ ਹਥਿਆਰ ਨਾਲ ਬਦਲਿਆ ਜਾ ਸਕਦਾ।
ਸ੍ਰੀ ਵਾਹਿਗੁਰੂ,
ਬਾਣੀ ਦੀਆਂ ਚੋਟਾਂ ਮਾਰ ਕੇ ਮਨ ਬਦਲਿਆ ਜਾਏਗਾ, ਨਹੀਂ ਤੇ ਹੋਰ ਕੋਈ ਤਰੀਕਾ ਨਹੀਂ ਕਿ ਮਨ ਬਦਲ ਦਈਏ ਆਪਾਂ। ਸਤਿਗੁਰਾਂ ਦਾ ਸਤਿਕਾਰ ਮੁੱਖ ਰੱਖੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੱਲੇ ਜਾਣ, ਸਾਰੀਆਂ ਸੰਗਤਾਂ ਨੇ ਬਾਅਦ ਚ ਚਾਲੇ ਪਾਉਣੇ ਆ, ਹੋਈਆਂ ਭੁੱਲਾਂ ਦੀ ਖਿਮਾ, ਸਾਰੀ ਸੰਗਤ ਪਿਆਰ ਨਾਲ ਪੜੋ ਆਨੰਦ ਸਾਹਿਬ, ਗੱਜ ਵੱਜ ਕੇ ਬੋਲਿਓ ਜਿਹੜੇ ਹੁਣ ਤੱਕ ਨਹੀਂ ਬੋਲੇ, ਸਾਰੇ ਪੜੋ ਭਾਈ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ
ਕਾਰੋ ਕਰੇ ਤੇਰਾ ਕਾਰਨ ਕਾਰ Yeah.